ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਇਸ ਗੁਰਪੁਰਬ ਦੇ ਦਿਹਾੜੇ 'ਤੇ ਜੁੜੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਡੇ ਕੋਲ ਇੰਨਾ ਸਮਾਂ ਅਤੇ ਗੁਰੂ ਨੇ ਸਮਰੱਥਾ ਬਖਸ਼ੀ ਹੈ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਗੁਰੂ ਦੀ ਹਾਜ਼ਰੀ 'ਚ ਕੀਰਤਨ ਕਰਨ ਦੇ ਯੋਗ ਬਣਾ ਲਿਆ ਹੈ। ਸਾਰੀ ਸਾਧ ਸੰਗਤ ਨੂੰ ਇਸ ਗੱਲ ਦੀ ਸਭ ਤੋਂ ਪਹਿਲਾਂ ਵਧਾਈ ਹੈ, ਕਿਉਂਕਿ ਅੱਜ ਦੇ ਸਮੇਂ 'ਚ ਬਹੁਤਾ ਜ਼ੋਰ ਇਹ ਲੱਗ ਜਾਂਦਾ ਵੀ ਧੀਆਂ ਪੁੱਤਾਂ ਨੂੰ ਦੁਨੀਆਂ ਦੇ ਹਾਣ ਦੇ ਕਰ ਲਈਏ। ਅਤੇ ਮੈਂ ਆਪਣੀ ਜਿੰਨੀ ਵੀ ਬੇਨਤੀ ਅੱਜ ਇਸ ਦਿਹਾੜੇ 'ਤੇ ਕਰਨੀ ਹੈ ਉਹ ਇਸ ਪੱਖ ਤੋਂ ਹੀ ਕਰਨੀ ਹੈ ਕਿ ਜਿਹੜਾ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਪਾਲਦੇ ਸਾਂਭਦੇ ਹਾਂ, ਉਹਨਾਂ ਨੂੰ ਜੋ ਸਮਝਾਉਂਦੇ ਹਾਂ ਆਪਣੀ ਵਿਰਾਸਤ ਜਾਂ ਦੁਨੀਆ ਬਾਰੇ, ਉਸੇ ਪ੍ਰਸੰਗ 'ਚ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਇਹ ਪਹਿਲੀ ਜਿਹੜੀ ਮੈਂ ਲਗਭਗ ਸਭ ਥਾਵਾਂ 'ਤੇ ਕਹਿੰਦਾ ਕਿ ਜਦੋਂ ਵੀ ਅਸੀਂ ਇਤਿਹਾਸ ਬਾਰੇ, ਆਪਣੇ ਆਪ ਬਾਰੇ ਜਾਂ ਗੁਰੂ ਦੇ ਸੁਨੇਹੇ ਨੂੰ ਸਮਝਣ ਦਾ ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ, ਤਾਂ ਉਹਦੇ 'ਚ ਦੋ ਗੱਲਾਂ ਸਾਡੇ ਸਾਹਮਣੇ ਹੁੰਦੀਆਂ ਨੇ ਕਿ ਕੀ ਸਿੱਖਣ ਵਾਲਾ ਹੈ, ਭਾਵ ਸਿੱਖ ਕੇ ਕਰਨ ਵਾਲਾ ਹੈ, ਅਤੇ ਕੀ ਨਹੀਂ ਹੈ। ਅਸੀਂ ਬੱਚਿਆਂ ਨੂੰ ਘਰਾਂ 'ਚ ਪਾਲਦੇ ਹਾਂ, ਮਿਸਾਲ ਵਜੋਂ ਸਭ ਤੋਂ ਵੱਧ ਸ਼ਬਦ ਅਸੀਂ ਉਹਨਾਂ ਨੂੰ ਨਾ ਸਿਖਾ ਦਿੰਦੇ ਹਾਂ, ਨਾ ਇਹ ਨਾ ਕਰ, ਨਾ ਉਹ ਨਾ ਕਰ। ਤਾਂ ਉਹਦੇ ਸਾਹਮਣੇ ਇੱਕ ਜ਼ਿੰਦਗੀ ਦੀ ਸਮਝ ਬਣ ਜਾਂਦੀ ਹੈ ਕਿ ਜਿਹੜੀ ਇਹ ਨਾਂ ਅਤੇ ਹਾਂ ਹੈ, ਇਹਦੇ ਰਾਹੀਂ ਦੁਨੀਆ ਸਮਝ ਆਉਂਦੀ ਹੈ, ਇਹਦੇ ਰਾਹੀਂ ਦੁਨੀਆ ਚੱਲਦੀ ਹੈ। ਗਲਤ ਠੀਕ, ਚੰਗਾ ਮਾੜਾ, ਸੱਚ ਝੂਠ, ਦੁਨੀਆ 'ਚ ਸਾਰੇ ਲੋਕ ਆਪਣੇ ਧੀਆਂ ਪੁੱਤਾਂ ਨੂੰ ਧਰਮ ਵਜੋਂ ਵੀ, ਦੁਨੀਆ ਦੀ ਮੱਤ ਵਜੋਂ ਵੀ, ਅਤੇ ਆਪਣੇ ਵਿਰਸੇ ਦੇ ਵਾਰਸਾਂ ਵਜੋਂ ਵੀ ਜਿਹੜੀਆਂ ਗੱਲਾਂ ਸਿਖਾਉਂਦੇ ਨੇ, ਉਹ ਸਾਰੀਆਂ ਅਖੀਰ ਨੂੰ ਇਹਨਾਂ ਤਿੰਨਾਂ ਨੁਕਤਿਆਂ 'ਤੇ ਆ ਜਾਂਦੀਆਂ ਨੇ ਕਿ ਅਸੀਂ ਬੱਚੇ ਨੂੰ ਗਲਤ ਠੀਕ, ਚੰਗਾ ਮਾੜਾ, ਸੱਚ ਝੂਠ ਦਾ ਫਰਕ ਸਿਖਾਉਂਦੇ ਹਾਂ। ਜਿਵੇਂ ਅੱਜ ਦੇ ਸਮੇਂ 'ਚ ਸਭ ਤੋਂ ਸੌਖੀ ਮਿਸਾਲ ਇਹ ਹੈ ਕਿ ਇੱਕ ਪਾਸੇ ਜਿਹੜੇ ਸਾਡੇ ਛੋਟੇ ਬੱਚੇ ਨੇ, ਇਹਨਾਂ ਨੂੰ ਚੁੱਪ ਕਰਾਉਣ ਦਾ ਸਭ ਤੋਂ ਵਧੀਆ ਸਾਧਨ ਕੀ ਹੈ? ਅੱਜ ਕੱਲ੍ਹ ਸਾਡੀਆਂ ਮਾਵਾਂ ਭੈਣਾਂ ਜਾਣਦੀਆਂ ਨੇ, ਇਸ ਤੱਕ ਕਿ ਜੇ ਕੋਈ ਬੁੱਢਾ ਵੀ ਚੁੱਪ ਨਹੀਂ ਕਰਦਾ ਉਹਨੂੰ ਵੀ ਚੁੱਪ ਕਰਾਇਆ ਜਾ ਸਕਦਾ, ਬਸ ਇੰਨਾ ਕੁ ਸੀਸਾ ਫੜਾਓ, ਦੁੱਧ ਮੁੱਕਦਾ ਹੀ ਨਹੀਂ ਚੁੰਘਣੀ 'ਚ। ਤਾਂ ਜਿਹੜੀ ਅਸੀਂ ਜ਼ਿੰਦਗੀ 'ਚ ਚਾਹੁੰਦੇ ਹਾਂ ਉਹ ਹੈ ਦੋ ਚੀਜ਼ਾਂ, ਇੱਕ ਸੁੱਖ, ਇੱਕ ਖੁਸ਼ੀ। ਵੀ ਬੱਚਾ ਰੌਲਾ ਨਾ ਪਾਵੇ, ਇਹ ਖੁਸ਼ੀ 'ਚ ਵੀ ਆ ਜਾਂਦਾ, ਇਹ ਸੁੱਖ 'ਚ ਵੀ ਹੈ। ਤਾਂ ਜਿਹੜੀਆਂ ਚੀਜ਼ਾਂ ਦੋਨੇ ਪਾਸਿਆਂ ਆ ਜਾਂਦੀਆਂ ਨੇ ਉਹ ਸਭ ਤੋਂ ਵੱਧ ਸਾਨੂੰ ਤੰਗ ਕਰਦੀਆਂ ਨੇ, ਉਹ ਸਭ ਤੋਂ ਵੱਧ ਸਾਨੂੰ ਭਟਕਾਉਂਦੀਆਂ ਨੇ ਜ਼ਿੰਦਗੀ 'ਚ। ਜਿਵੇਂ ਜਿਵੇਂ ਦੁਨੀਆ ਦਾ ਆਲਾ ਦੁਆਲਾ ਅਸੀਂ ਵੇਖਦੇ ਹਾਂ, ਉਹਦੇ ਤੋਂ ਅਸੀਂ ਸਿੱਖਦੇ ਹਾਂ ਸੁੱਖ ਦੇ, ਖੁਸ਼ੀ ਦੇ ਸਾਧਨ। ਜਦੋਂ ਗੁਰੂ ਨਾਨਕ ਪਾਤਸ਼ਾਹ ਧਰਤੀ 'ਤੇ ਆਏ, ਸਾਨੂੰ ਜਿਹੜੀ ਸਾਖੀ ਸੁਣਨ ਨੂੰ ਮਿਲਦੀ ਉਹਨਾਂ ਦੀ, ਦੁਨੀਆ ਦੇ ਪਰਥਾਏ ਸਭ ਤੋਂ ਵੱਧ ਸੁਣਾਉਂਦੇ ਅਸੀਂ, ਉਹ ਹੈ ਭੁੱਖੇ ਸਾਧੂਆਂ ਨੂੰ ਭੋਜਨ ਸਿਖਾਉਣ ਦੀ, ਭਾਵ ਲੰਗਰ ਦਾ ਮੁੱਢ, ਜੋ ਅੱਜ ਵੀ ਵਰਤੇਗਾ ਬਾਅਦ 'ਚ। ਤਾਂ ਉਹ ਜਿਹੜਾ ਭੋਜਨ ਦਾ ਬੰਦੇ ਲਈ ਖੁਸ਼ੀ ਅਤੇ ਆਨੰਦ ਦਾ ਅਸਰ ਹੈ ਉਹ ਅੱਜ ਤੁਸੀਂ ਸਾਰੇ ਵੇਖ ਸਕਦੇ ਹੋ। ਇਹ ਸ਼ੁਕਰ ਹੈ ਤੁਹਾਡੇ ਗੁਰੂ ਘਰ 'ਚ ਉਹ ਕੁਰਸੀਆਂ ਜਿਹੀਆਂ ਨਹੀਂ ਲਾਈਆਂ ਹੋਈਆਂ, ਨਹੀਂ ਤਾਂ ਖਾ ਖਾ ਕੇ ਸਭ ਨੇ ਗੋਡੇ ਦੁਖਣ ਲਾ ਲਏ ਨੇ। ਸਿੱਖਣਾ ਧਰਮ ਸੀ ਅਤੇ ਸਿੱਖ ਲਈ ਦੁਨੀਆ, ਜੋ ਅਸੀਂ ਸਿੱਖਿਆ ਅਸੀਂ ਇਹਨਾਂ ਬੱਚਿਆਂ ਨੂੰ ਉਹੀ ਸਿਖਾਵਾਂਗੇ। ਇਹ ਸੁੱਖ, ਇਹ ਖੁਸ਼ੀ, ਇਹ ਹਾਂ ਨਾ, ਸੱਚ ਝੂਠ ਗਲਤ ਠੀਕ, ਬਸ ਇੰਨੀ ਕੀ ਕੁਝ ਸ਼ਬਦਾਂ 'ਚ ਸਾਰਾ ਇਤਿਹਾਸ ਸਾਰੀ ਜ਼ਿੰਦਗੀ ਵੱਧ ਜਾਂਦੀ ਹੈ। ਕਿੱਦਾਂ ਵੱਧ ਜਾਂਦੀ ਹੈ ਕਿ ਜਿਵੇਂ ਮੈਨੂੰ ਜੋ ਸਮਝ ਆ ਰਿਹਾ ਮੈਂ ਉਦੋਂ ਉਲਟੀ ਗੱਲ ਨੂੰ ਸਮਝ ਹੀ ਨਹੀਂ ਸਕਦਾ ਚਾਹੇ ਮੇਰੇ ਸਾਹਮਣੇ ਵਾਪਰ ਜਾਏ। ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਕਿਹਾ ਸੀ ਇੱਕ ਜੰਗ ਦੇ ਬਾਬਤ, ਤੁਹਾਨੂੰ ਮੈਂ ਬਹੁਤ ਛੋਟੀ ਮਿਸਾਲ ਸੁਣਾਉਂਦਾ। ਇੱਕ ਅਸੀਂ ਜਦੋਂ ਪਟਿਆਲੇ ਪੜ੍ਹਦੇ ਸਾਂ ਉੱਥੇ ਕੁਝ ਮੁੰਡਿਆਂ ਦੀ ਲੜਾਈ ਹੋਈ ਜਿੱਦਾਂ ਅਕਸਰ ਹੋ ਜਾਂਦੀ ਹੈ ਆਪਣੇ। ਉਹ ਥੋੜ੍ਹਾ ਲੜਨ ਪਿੜਨ ਦੇ ਵਿੱਚ ਤਕੜਾ ਸੀ ਤਾਂ ਉਹਨੇ ਬੰਦਿਆਂ ਨੂੰ ਕੁੱਟਿਆ। ਚਰਚਾ ਹੋਈ, ਕੁਦਰਤੀ ਮੈਨੂੰ ਉਹ ਮਿਲਿਆ। ਮੈਨੂੰ ਪੁੱਛਿਆ ਵੀ ਤੂੰ ਭਾਈ ਇਕੱਲਾ ਫਿਰਦਾ, ਬੰਦਿਆਂ ਨੂੰ ਕੁੱਟਿਆ ਸੀ ਤਾਂ ਅਗਲੇ ਦਿਨ ਕੁੱਟਣ ਗਿਆ ਅੱਗੇ? ਉਹ ਹੱਸਣ ਲੱਗ ਗਿਆ, ਕਹਿੰਦਾ ਜੀ ਨਾਲ ਦੇ ਕਿੱਥੇ ਬਚਾਉਂਦੇ, ਅਖੀਰ ਆਪਦੀਆਂ ਬਾਹਾਂ ਹੀ ਕੰਮ ਆਉਂਦੀਆਂ। ਇੰਨਾ ਕਹਿ ਕੇ ਉਹ ਬਾਹਰ ਚੱਲ ਗਿਆ, ਮੈਂ ਅੰਦਰ ਨੂੰ ਗਿਆ ਅਤੇ ਅੱਧੇ ਘੰਟੇ ਬਾਅਦ ਖਬਰ ਆਈ ਕਿ ਬੰਦੇ ਉਹਨੂੰ ਚੁੰਬੜ ਗਏ ਉੱਥੇ। ਜਿਹੜਾ ਬੰਦਾ ਸਾਨੂੰ ਖਬਰ ਸੁਣਾ ਰਿਹਾ ਸੀ ਆ ਕੇ, ਉਹਨੇ ਕਿਹਾ ਵੀ ਉਹਨੇ ਦੋ ਤਿੰਨ ਬੰਦੇ ਕੁੱਟਤੇ ਇਕੱਲੇ ਨੇ। ਉੱਥੇ ਕੋਲ ਇੱਕ ਬੰਦਾ ਹੋਰ ਖੜ੍ਹਾ, ਉਹ ਕਹਿੰਦਾ ਹੂੰ। ਲੋਕ ਗੱਲਾਂ ਬਣਾ ਲੈਂਦੇ ਨੇ ਵੀ ਇੱਕ ਨੂੰ ਪੰਜ ਚੁੱਪਣ ਗਏ ਉਹਦੀ ਕੀ ਹਸਤੀ, ਉਹ ਲੱਪੜ ਵੀ ਮਾਰ ਜਾਏ। ਉਹ ਗੱਲ ਸੁਣਾਉਣ ਵਾਲੇ ਬੰਦੇ ਨੂੰ ਮੈਂ ਇਹ ਪੁੱਛਿਆ ਵੀ ਇਹ ਬੰਦੇ ਨੇ ਇੱਦਾਂ ਕਿਉਂ ਕਿਹਾ? ਉਹ ਕਹਿੰਦਾ ਜੀ ਇੱਕ ਡਰਪੋਕ ਨੂੰ ਬਹਾਦਰੀ ਕਿੱਦਾਂ ਸਮਝ ਆ ਸਕਦੀ ਹੈ? ਇਹ ਕਹਿੰਦਾ ਖੁਦ ਲੜ ਨਹੀਂ ਸਕਦਾ, ਇਹਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਹੋਰ ਕੋਈ ਲੜ ਵੀ ਸਕਦਾ। ਜਿਹਨੂੰ ਅਸੀਂ ਕਹਿੰਦੇ ਹਾਂ ਵੀ ਖੂਹ ਦਾ ਡੱਡੂ, ਇਹ ਨਹੀਂ ਸਮਝ ਸਕਦਾ ਕਿ ਛੱਪੜ ਜਾਂ ਦਰਿਆ ਕਿੱਡਾ ਹੈ ਜਾਂ ਸਮੁੰਦਰ ਕਿੱਡਾ ਹੈ। ਤਾਂ ਅਸੀਂ ਜੋ ਸਿੱਖਦੇ ਜ਼ਿੰਦਗੀ 'ਚ ਉਹ ਸਾਨੂੰ ਡੱਡੂ ਬਣਾਉਂਦਾ ਜਾਂ ਸਾਨੂੰ ਦਰਿਆ ਦੇ ਵਾਹ ਪਾਉਂਦਾ ਜਾਂ ਸਾਨੂੰ ਸਮੁੰਦਰ 'ਚ ਲੈ ਕੇ ਜਾਂਦਾ, ਉਹ ਜਿਹੜਾ ਸਿੱਖਣ ਦਾ ਤਰੀਕਾ ਹੈ, ਜਿਹੜਾ ਵਤੀਰਾ ਹੈ, ਉਹ ਸਾਰੀ ਜ਼ਿੰਦਗੀ ਦੀ, ਸਾਰੀ ਸਮਝ ਦੀ ਬੁਨਿਆਦ ਬੰਨ ਦਿੰਦਾ। ਅਸੀਂ ਜਦੋਂ ਪੜ੍ਹਨ ਗਏ ਸਾਡਾ ਪ੍ਰੋਫੈਸਰ ਸਾਨੂੰ ਬਿਲਕੁਲ ਪਹਿਲੇ ਦਿਨ ਕਹਿੰਦਾ ਕਿ ਮੈਨੂੰ 34 ਸਾਲ ਹੋ ਗਏ ਸਿਖਾਉਂਦੇ ਨੂੰ ਅਤੇ ਸਿੱਖਦੇ ਨੂੰ, ਮੈਂ ਤੁਹਾਨੂੰ ਇੱਕੋ ਹੀ ਦੱਸਣਾ ਭਾਈ, ਜਿੱਦੇ ਤੁਹਾਨੂੰ ਇਹ ਲੱਗਣ ਲੱਗ ਜਾਵੇ ਕਿ ਮੈਨੂੰ ਕੁਝ ਨਹੀਂ ਆਉਂਦਾ, ਉਦੋਂ ਤੁਹਾਡਾ ਸਿੱਖਣਾ ਸ਼ੁਰੂ ਹੋ ਗਿਆ। ਸਾਨੂੰ ਬੜੀ ਹਾਸੀ ਆਈ, ਇਹ ਚੰਗਾ ਪ੍ਰੋਫੈਸਰ ਹੈ, 34 ਸਾਲਾਂ ਬਾਅਦ ਇਹਨੂੰ ਇੰਨੀ ਅਕਲ ਵੀ ਨਹੀਂ ਆਈ ਵੀ ਸਾਨੂੰ ਕਿਹੋ ਜਿਹੀ ਗੱਲ ਦੱਸੀ ਜਾਂਦਾ, ਅਤੇ ਕਈ ਸਾਲਾਂ ਬਾਅਦ ਲੱਗਿਆ। ਅੱਛਾ, ਉਹ ਬਹੁਤ ਸਹੀ ਦੱਸ ਰਿਹਾ ਸੀ। ਸਿੱਖਣ ਦੇ ਵਿੱਚ ਪਹਿਲੀ ਗੱਲ ਇਹੀ ਹੈ ਕਿ ਇਹ ਅਹਿਸਾਸ ਆਵੇ ਕਿ ਸਾਨੂੰ ਪਤਾ ਨਹੀਂ ਹੈ, ਕਿਉਂਕਿ ਜਿੰਨਾ ਚਿਰ ਇਹ ਅਹਿਸਾਸ ਹੈ ਕਿ ਮੈਨੂੰ ਪਤਾ ਹੀ ਹੈ ਅਤੇ ਮੈਂ ਆਪਣੇ ਅੰਦਰ ਕੋਈ ਗੱਲ ਜਾਣ ਹੀ ਨਹੀਂ ਦਿਆਂਗਾ। ਤਾਂ ਆਪਾਂ ਜਦੋਂ ਧੀਆਂ ਪੁੱਤਾਂ ਨੂੰ ਪਾਲਦੇ ਹਾਂ ਸਾਨੂੰ ਇਹ ਲੱਗਦਾ ਹੁੰਦਾ ਸਾਨੂੰ ਪਤਾ ਹੀ ਹੈ, ਸਾਨੂੰ ਕੀ ਨਹੀਂ ਪਤਾ? ਇਹੀ ਗੱਲ ਸਾਨੂੰ ਆਪਣੇ ਧੀਆਂ ਪੁੱਤਾਂ ਨੂੰ ਆਪਣਾ ਧਰਮ ਇਤਿਹਾਸ ਦਾ ਰਸਤਾ ਸਮਝਾਉਣ ਤੋਂ ਰੋਕਦੀ ਹੈ। ਮਿਸਾਲ ਵਜੋਂ ਪਿਛਲਾ ਮਹੀਨਾ ਜਿਹੜਾ ਲੰਘ ਕੇ ਗਿਆ, ਪੂਰਾ ਇੱਕ ਹਫ਼ਤਾ ਅਸੀਂ ਸ਼ਹੀਦੀ ਹਫ਼ਤਾ ਮਨਵਾਇਆ 14 ਸਾਹਿਬਜ਼ਾਦਿਆਂ ਦੀ ਦਾਦੀ ਮਾਂ ਦੀ ਸ਼ਹਾਦਤ, ਜਿਹੜਾ ਇਸ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ। ਸਾਡੇ ਜੀਵਨ ਦੇ ਅੰਦਰ ਇੱਕ ਵੇਲੇ ਸਿਰਫ 3 ਪੀੜ੍ਹੀਆਂ ਜਾਂਦੀਆਂ ਨੇ ਆਮ ਤੌਰ 'ਤੇ, ਬੰਦੇ ਦੇ ਆਪਦੇ ਮਾਂ ਬਾਪ ਅਤੇ ਉਹਦੇ ਧੀ ਪੁੱਤ। ਇਹ ਜਿਹੜੀ ਸ਼ਹਾਦਤ ਹੈ ਉਹਦੇ 'ਚ ਪਿਛਲੀ ਪੀੜ੍ਹੀ ਵੀ ਹਾਜ਼ਰ ਹੈ, ਮਾਤਾ ਗੁਜਰੀ ਜੀ, ਅਗਲੀ ਪੀੜ੍ਹੀ ਵੀ ਹਾਜ਼ਰ ਹੈ। ਅਤੇ ਅਸੀਂ ਦੁਨੀਆਦਾਰਾਂ ਵਿੱਚੋਂ ਦੋ ਹੀ ਗੱਲਾਂ ਕਹਿੰਦੇ ਹਾਂ, ਉਹ ਮੇਰੇ ਤੇ ਮਾਂ ਬਾਪ ਦਾ ਜ਼ਿੰਮੇਦਾਰੀ ਹੈ, ਮੈਂ ਬੱਚੇ ਸਾਹਮਣੇ ਪਾਲਣੇ ਨੇ। ਅਤੇ ਉਹ ਜਿਹੜੀ ਸ਼ਹਾਦਤ ਹੈ ਉਹ ਦੋਨੇ ਗੱਲਾਂ ਦਾ ਸਾਨੂੰ ਸੁਨੇਹਾ ਦੱਸਦੀ ਹੈ ਕਿ ਜੇ ਸੱਚ ਅਤੇ ਝੂਠ ਦੇ ਫਰਕ ਨੂੰ ਸਮਝਿਆ ਉਹ 'ਤੇ ਨਿਭਣਾ ਪਿਆ ਤਾਂ ਇਹ ਸੰਭਵ ਹੈ ਕਿ ਦੋਨੇ ਪੀੜ੍ਹੀਆਂ ਦਾਅ 'ਤੇ ਲੱਗ ਜਾਣਗੀਆਂ। ਇਹ ਸਾਡੇ ਲਈ ਗੁਰੂ ਸਾਹਿਬ ਨੇ ਰਾਹ ਦੱਸਿਆ ਸਾਨੂੰ ਕਿ ਅਸਲ 'ਚ ਕੀ ਹੈ ਇਹ। ਹੁਣ ਅਸੀਂ ਜਦੋਂ ਆਪਣੇ ਧੀਆਂ ਪੁੱਤਾਂ ਨੂੰ ਪਾਲ ਰਹੇ ਹਾਂ ਤਾਂ ਅਸੀਂ ਅਸਲ 'ਚ ਕੀ ਸਿਖਾ ਰਹੇ ਹਾਂ, ਉਹਨਾਂ ਦੇ ਕੰਨੀ ਕਿਹੜੇ ਸ਼ਬਦ ਪਾ ਰਹੇ ਹਾਂ, ਉਹਨਾਂ ਨੂੰ ਕਿਹੜੀ ਮਰਯਾਦਾ ਸਿਖਾ ਰਹੇ ਹਾਂ। ਮਿਸਾਲ ਵਜੋਂ ਸੰਗਤ ਦੇ ਵਿੱਚ ਜੇ ਇੱਕ ਬੱਚਾ ਰੋ ਪਏ, ਸਾਰੇ ਜਿੰਨੇ ਸਿਆਣੇ ਨੇ ਉਹ ਤਕਲੀਫ 'ਚ ਆ ਜਾਂਦੇ ਨੇ, ਤਾਂ ਮੈਂ ਸਮਝਦਾ ਕਿ ਬੱਚਾ ਸਭ ਤੋਂ ਸੋਹਣੀ ਮਿਸਾਲ ਹੈ ਇਹ ਦੱਸਣ ਲਈ ਕਿ ਸਾਡੀ ਕਿੰਨੀ ਕੁ ਲਿਆਕਤ ਅਸਲ 'ਚ ਸਾਨੂੰ ਹੈ, ਸਾਨੂੰ ਕਿੰਨੀ ਕੁ ਹੈ। ਇੱਕ ਬੱਚੇ ਦੀ ਆਵਾਜ਼ ਸਾਡਾ ਧਿਆਨ ਭੰਗ ਕਰ ਦਿੰਦੀ ਹੈ, ਇਸ ਤੋਂ ਅਗਾਂਹ ਸਾਨੂੰ ਉਹ ਖਿਚੜਾ ਦਿੰਦੀ ਹੈ। ਬਹੁਤ ਗੁਰੂ ਘਰਾਂ 'ਚ ਮੈਂ ਸੁਣਿਆ ਕਿ ਮਾਈਆਂ ਚੁੱਪ ਕਰੋ, ਮਾਈਆਂ ਬੱਚੇ ਚੁੱਪ ਕਰਾਓ। ਕਿਉਂ ਭਾਈ? ਕਿਉਂਕਿ ਮੈਂ ਬੋਲਣਾ ਜੀ। ਇੱਕ ਐਸਾ ਧਰਮ ਇਤਿਹਾਸ ਹੈ ਮੇਰੇ ਅੰਦਰ ਵਸਿਆ ਜਿਹੜਾ ਮੈਨੂੰ ਇੱਕ ਬੱਚੇ ਤੋਂ ਖਿਚੜਾ ਰਿਹਾ। ਇਹ ਯਾਦ ਰੱਖਣ ਵਾਲੀ ਗੱਲ ਹੈ। ਸੰਗਤ ਦੇ ਅੰਦਰ ਸਭ ਤੋਂ ਮਾਸੂਮ ਤਾਂ ਬੱਚਾ ਹੀ ਹੈ ਨਾ ਜੀ। ਸਾਨੂੰ ਕਿੱਦਾਂ ਪਤਾ ਵੀ ਇਹਨੂੰ ਚੁੱਪ ਕਰਨਾ ਚਾਹੀਦਾ ਕਿ ਇਹਨੂੰ ਬੋਲਣਾ ਚਾਹੀਦਾ? ਉਹਦੇ ਸਮੇਂ ਨੂੰ ਅਸੀਂ ਆਪਣੇ ਮੁਤਾਬਕ ਢਾਲਦੇ ਹਾਂ। ਇਹਨੂੰ ਸਿੱਖਿਆ ਦੇਣੀ ਨਹੀਂ ਕਹਿੰਦੇ। ਉਹ ਜਿਹੜਾ ਨਿਰਛਲ ਹੈ, ਉਹਦੇ ਅੰਦਰ ਜਿਹੜਾ ਸਮਾਂ ਚੱਲ ਰਿਹਾ ਹੈ, ਸਾਨੂੰ ਉਹਦੇ ਮਾਪੇ ਹੋ ਕੇ ਵੀ ਉਹ ਸਮਝ ਨਹੀਂ ਆ ਰਿਹਾ ਹੈ, ਸਾਨੂੰ ਸੰਗਤ ਹੋ ਕੇ ਵੀ ਸਮਝ ਨਹੀਂ ਆ ਰਿਹਾ ਹੈ। ਅਸੀਂ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ ਜਿਹੜੀ ਸਾਖੀ ਸੁਣਾਵਾਂਗੇ ਉਹਦੇ 'ਚ ਤਲਖੀ ਹੋਏਗੀ ਕਿ ਪੁੱਤ ਮੈਂ ਤੈਨੂੰ ਸਾਖੀ ਸੁਣਾ ਰਿਹਾ, ਤੂੰ ਚੁੱਪ ਕਰ। ਉਹਨੂੰ ਸਧਾਰਨ ਮਤ ਨਾ, ਜੇ ਸਵਾਲ ਵੀ ਨਾ ਕਰਨ ਦਿੱਤਾ, ਉਹਨੂੰ ਜੇ ਖੜਕਾ ਵੀ ਨਾ ਕਰਨ ਦਿੱਤਾ, ਭਾਈ ਫਿਰ ਉਹਨੂੰ ਸਿਖਾ ਨਹੀਂ ਰਹੇ, ਫਿਰ ਉਹਨੂੰ ਦਬਾ ਰਹੇ। ਇਹ ਹੁਣ ਕਹਿੰਦੇ ਨੇ ਵੱਡੇ ਵਿਦਵਾਨਾਂ ਨੇ ਖੋਜ ਕਰੀ ਇੱਕ ਕਿ ਬੱਚੇ 'ਤੇ ਹੁਣ ਦੋ ਹੀ ਧਿਰਾਂ ਜ਼ੁਲਮ ਕਰਦੀਆਂ ਨੇ, ਇੱਕ ਉਹਦੇ ਪਾਲਣ ਵਾਲੇ, ਇੱਕ ਉਹਨੂੰ ਪੜ੍ਹਾਉਣ ਵਾਲੇ। ਅਸੀਂ ਇਹ ਜਾਣਦੇ ਹਾਂ ਕਿ ਬੱਚੇ ਨੂੰ ਦੋ ਹੀ ਸਿੱਖਿਆ ਦਿੰਦੇ ਨੇ, ਇੱਕ ਮਾਂ ਬਾਪ, ਇੱਕ ਉਹਦੇ ਉਸਤਾਦ। ਪਰ ਜਿੱਥੋਂ ਗਿਆਨ ਤੁਰਦਾ ਉੱਥੋਂ ਹੀ ਜ਼ੁਲਮ ਤੁਰਦਾ, ਉੱਥੋਂ ਹੀ ਸੱਤਾ ਤੁਰਦੀ। ਗੁਰੂ ਦੇ ਪਰਿਵਾਰ ਦੀ ਜਿਹੜੀ ਸ਼ਹਾਦਤ ਹੈ ਉਹਦੀ ਸਾਖੀ ਸਾਰੇ ਸੁਣਾਉਂਦੇ, ਸੰਗਤ ਹੌਲੀ ਹੋ ਕੇ ਹੰਝੂ ਸਿੱਟ ਕੇ ਘਰਾਂ ਨੂੰ ਜਾਂਦੀ, ਉਹ ਵੀ ਖੁਸ਼, ਉਹ ਵੀ ਖੁਸ਼। ਇਤਿਹਾਸ ਦਾ ਜੁੰਮਾ ਕਿਹਦੇ ਸਿਰ 'ਤੇ, ਇਤਿਹਾਸ ਦਾ ਜੁੰਮਾ ਕਿਹਦੇ ਸਿਰ 'ਤੇ ਹੈ? ਇਹ ਸ਼ਹੀਦੀਆਂ ਰੋਣ ਕਢਾਉਣ ਲਈ ਜਾਂ ਖੁਦ ਰੋਣ ਲਈ ਨਹੀਂ ਸਨ। ਇਹ ਸਮਝਣ ਦੇ ਵਿੱਚ ਫਰਕ ਪੈ ਗਿਆ ਗਲਤ ਕੀ ਅਤੇ ਠੀਕ ਕੀ। ਮੈਂ ਬਹੁਤ ਖਿਮਾ ਸਹਿਤ ਇੱਕ ਹਵਾਲਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਇਤਿਹਾਸ ਦੇ ਵਿੱਚੋਂ ਕਿ ਗੁਰੂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ। ਸਾਨੂੰ ਸਭ ਨੂੰ ਪਤਾ ਕਿ 6-7 ਪੋਹ ਦੀ ਵਿਚਕਾਰਲੀ ਰਾਤ ਜੋ ਲਿਖਿਆ ਮਿਲਦਾ, ਮੈਂ ਇਤਿਹਾਸਕਾਰ ਨਹੀਂ ਹਾਂ ਪਰ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਉਹਨੂੰ ਮੈਂ ਆਪਣੇ ਪ੍ਰਸੰਗ 'ਚ ਅੱਜ ਵਾਲੇ 'ਚ ਕਹਿਣਾ ਚਾਹੁੰਦਾ ਕਿ ਆਮ ਤੌਰ 'ਤੇ ਜਿੰਨਾ ਕੁ ਸੁਣਦੇ ਪੜ੍ਹਦੇ ਹਾਂ, ਹੋ ਸਕਦਾ ਮੇਰੀ ਗੱਲ 'ਚ ਕੋਈ ਮਾੜੀ ਮੋਟੀ ਗਲਤੀ ਹੋਏ, ਅਨੰਦਪੁਰ ਸਾਹਿਬ ਤੋਂ ਜਿਹੜੇ ਸਰਸਾ ਨਦੀ ਦਾ ਕਿਨਾਰਾ ਹੈ ਜਿਹਦਾ ਨਾਂ ਅਸੀਂ ਪਰਿਵਾਰ ਵਿਛੋੜਾ ਧਰਿਆ ਹੋਇਆ, ਉਸ ਥਾਂ ਤਿੱਕਰ ਜਿੰਨੀ ਉਹ ਬਾਟ ਹੈ, ਜਿੰਨਾ ਉਹ ਰਸਤਾ ਹੈ। ਅਸੀਂ ਜਿਵੇਂ ਇਤਿਹਾਸ ਸੁਣਾਉਂਦੇ ਹਾਂ ਉਹ 4 ਘੰਟਿਆਂ ਦਾ ਰਾਹ ਬਣਦਾ ਸਾਡੀ ਸਾਖੀ ਮੁਤਾਬਕ। ਤੁਸੀਂ ਰਾਤ ਨੂੰ ਤੁਰ ਕੇ ਦੇਖਿਓ ਕਿ 24 ਘੰਟਿਆਂ 'ਚ ਤੇਜ਼ ਤੋਂ ਤੇਜ਼ ਤੁਰਕੀ ਬੰਦਾ ਕਿੰਨੀ ਬਾਟ ਕਰ ਸਕਦਾ ਹੈ। ਇਹਦੇ 'ਚ ਸਮਝਣ ਦੇ ਵਿੱਚ ਫਰਕ ਕਿਉਂ ਆ ਗਿਆ? ਮੈਨੂੰ ਇਹ ਸਮਝ ਪੈਂਦਾ ਹੈ ਕਿ ਸਾਡੇ ਕੋਲ ਅਰਦਾਸ ਦੇ ਵਿੱਚੋਂ ਜਿਹੜੀ ਇੱਕ ਜੋੜ ਹੈ ਲੰਗਰ ਵਾਲਾ, ਕਿ ਜਿਨ੍ਹਾਂ ਨੇ ਦੇਗ ਚਲਾਈ ਜਿਨ੍ਹਾਂ ਨੇ ਤੇਗ ਵਾਹੀ, ਦੇਗ ਦਾ ਸੰਬੰਧ ਗੁਰੂ ਨਾਨਕ ਪਾਤਸ਼ਾਹ ਨਾਲ, ਤੇਗ ਦਾ ਸੰਬੰਧ ਆਮ ਤੌਰ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਸਾਡੀ ਜਿਹੜੀ ਧਰਮ ਦੀ ਸਿੱਖਿਆ ਹੈ ਉਹ ਦੇਗ ਨਾਲ ਸ਼ੁਰੂ ਹੈ, ਉਹ ਤੇਗ ਨਾਲ ਸੰਪੂਰਨ ਹੈ। ਅਸੀਂ ਇਤਿਹਾਸ ਭਾਵੇਂ ਜੰਗ ਦਾ ਸੁਣਾਉਂਦੇ ਹਾਂ, ਪਰ ਤੇਗ ਨਾਲ ਜੁੜਿਆ ਹੋਇਆ ਜਿੰਨਾ ਵੀ ਅਮਲ ਹੈ ਉਹ ਸਾਡੇ ਅਭਿਆਸ 'ਚ ਨਹੀਂ ਹੈ, ਇਤਿਹਾਸ ਸੁਣਾਉਣ ਦੇ ਵਿੱਚ ਕੁਤਾਹੀ ਹੁੰਦੀ ਹੈ। ਮਿਸਾਲ ਵਜੋਂ ਜਿਹੜਾ ਵੀ ਕੋਈ ਤੁਹਾਡੇ 'ਚੋਂ ਬੰਦਾ ਫੌਜ 'ਚ ਰਿਹਾ ਹੋਏਗਾ ਉਹ ਦੱਸ ਸਕੇਗਾ ਤੁਹਾਨੂੰ ਕਿ ਜਦੋਂ ਵੀ ਫੌਜ ਤੁਰਦੀ ਹੈ ਉਹ ਮੇਲੇ ਨਹੀਂ ਚੱਲੀ ਹੁੰਦੀ। ਜਿਹੜਾ ਕਾਫਲਾ ਕਿਸੇ ਹਕੂਮਤ ਦੇ ਖਿਲਾਫ ਹੈ ਉਹ ਜਦੋਂ ਤੁਰਦਾ ਉਹਦੇ ਮੂਹਰੇ ਇੱਕ ਦਸਤਾ ਤੁਰਦਾ ਹੈ ਜਿਹੜਾ ਰਸਤੇ ਦੀ ਨਿਸ਼ਾਨਦੇਹੀ ਕਰਦਾ। ਇਹ ਗਿੱਲਾ ਹੈ, ਇਹ ਸੁੱਕਾ ਹੈ, ਆਸੇ ਪਾਸੇ ਖਤਰਾ ਹੈ ਕਿ ਨਹੀਂ ਹੈ। ਫੌਜਾਂ ਦੀ ਜਿਹੜੀ ਮੁਸਾਫਰੀ ਹੈ ਉਹ ਸਾਡੇ ਆਮ ਸਫ਼ਰ ਨਾਲੋਂ ਘੱਟ ਹੁੰਦੀ ਹੈ। ਪਿੱਛੇ ਤੁਸੀਂ ਸੁਣਿਆ ਹੋਣਾ ਇੱਕ ਮਸ਼ਹੂਰ ਹੋਈ ਗੱਲ ਬਹੁਤ, ਕਸ਼ਮੀਰ ਦੇ ਵਿੱਚ ਪੁਲਵਾਮਾ 'ਚ ਇੱਕ ਹਮਲਾ ਹੋਇਆ ਸੀ, ਜੇ ਖਬਰਾਂ ਸੁਣੀਆਂ ਹੋਣ। ਉਹ ਇਸੇ ਗੱਲ ਦੇ ਉੱਤੇ ਖਬਰ ਸੀ ਕਿ ਫੌਜ ਜਾ ਰਹੀ ਹੈ, ਜਿਹੜਾ ਮੂਹਰਲਾ ਦਸਤਾ ਸੀ ਉਹਨੇ ਨਿਸ਼ਾਨਦੇਹੀ ਸਹੀ ਨਹੀਂ ਕੀਤੀ, ਉਹਨੇ ਗੱਡੀ ਖੜ੍ਹੀ ਦੇਖ ਕੇ ਲੰਘ ਗਏ ਅੱਗੇ, ਉਹਦੇ 'ਤੇ ਸ਼ੱਕ ਨਹੀਂ ਕੀਤਾ। ਇਹ ਜੰਗ ਦਾ ਅਸੂਲ ਹੈ ਕਿ ਕਾਫਲੇ ਦੇ ਮੂਹਰੇ ਇੱਕ ਦਸਤਾ ਤੁਰਦਾ ਜਿਹਨੂੰ ਕਹਿੰਦੇ ਹਰਾਵਲ ਦਸਤਾ, ਉਹ ਜਿੰਨੇ ਰਸਤੇ ਦੀ ਨਿਸ਼ਾਨਦੇਹੀ ਕਰਕੇ ਉਹਦੀ ਝੰਡੀ ਲਾਉਂਦਾ ਵੀ ਇੰਨੀ ਵਾਟ ਰਸਤਾ ਸੁਰੱਖਿਅਤ ਹੈ, ਉਹ ਦਸਤਾ ਉੰਨੀ ਵਾਟ ਹੀ ਜਾਂਦਾ ਹੁੰਦਾ। ਕਦੇ ਵੀ ਜਿਹੜੇ ਫੌਜਾਂ ਨੇ ਜਾਂ ਜਿਹੜੇ ਜੰਗਜੂ ਨੇ ਜਾਂ ਜਿਹੜੇ ਹਕੂਮਤ ਖਿਲਾਫ ਲੜਨ ਵਾਲੇ ਲੋਕ ਨੇ ਉਹ ਇੱਦਾਂ ਨਹੀਂ ਭੱਜਦੇ ਜਿੱਦਾਂ ਬਾੜੇ 'ਚ ਬੱਕਰੀਆਂ ਨਿਕਲਦੀਆਂ ਨੇ। ਉਹ ਬਕਾਇਦਾ ਕਬੱਡੀ ਦੇ ਖਿਡਾਰੀਆਂ 'ਚੋਂ ਇੱਕ ਦਸਤਾ ਬਣ ਕੇ ਤੁਰਦੇ ਨੇ ਕਿ ਕਿਸੇ ਵੇਲੇ ਵੀ ਖੱਬਿਓਂ ਸੱਜਿਓਂ ਅੱਗੋਂ ਪਿੱਛੋਂ ਹਮਲਾ ਹੋ ਸਕਦਾ। ਸਿਕੰਦਰ ਨੇ ਜਿਹੜਾ ਸਭ ਤੋਂ ਵੱਡਾ ਰਾਜਾ ਹਰਾਇਆ ਈਰਾਨ ਦਾ, ਉਹ ਵੀ ਇੱਦਾਂ ਹੀ ਹਰਾਇਆ ਸੀ। ਉਹਨੇ ਸਾਰੀ ਫੌਜ ਅਗਲੇ ਪਾਸੇ ਕਰ ਲਈ, ਲੱਖ ਤੋਂ ਉੱਪਰ ਫੌਜ ਸੀ ਉਹਦੀ, ਉਹਨੇ ਪਿੱਛੋਂ ਆ ਕੇ ਹਮਲਾ ਕੀਤਾ। ਅਬਦਾਲੀ ਨੇ ਮਰਾਠੇ ਇੱਦਾਂ ਹੀ ਹਰਾਏ ਸੀ, ਉਹਨੇ ਪਾਸੇ ਤੋਂ ਆ ਕੇ ਹਮਲਾ ਕੀਤਾ ਜਿੱਥੇ ਉਹਨਾਂ ਤਿਆਰੀ ਨਹੀਂ ਸੀ ਕੀਤੀ। ਤਾਂ ਜੰਗ ਦਾ ਇਹ ਅਸੂਲ ਹੈ ਕਿ ਜਿਹੜਾ ਵੀ ਕੋਈ ਮੁਸਾਫਰੀ ਕਰ ਰਿਹਾ ਹੈ ਉਹ ਉਸੇ ਤਰੀਕੇ ਹੀ ਕਰਦਾ ਹੈ। ਤਾਂ ਇਤਿਹਾਸ ਨੂੰ ਕਿਲੇ 'ਤੇ ਛੱਡਣ ਤੋਂ ਲੈ ਕੇ ਉਹ ਸਰਸਾ ਦੇ ਨਦੀ ਦੇ ਕਿਨਾਰੇ ਤੱਕ ਅਸੀਂ ਪੜ੍ਹਦੇ ਹਾਂ ਕਿ ਘੱਟੋ ਘੱਟ 2 ਥਾਂ 'ਤੇ ਗਹਿ ਗੱਜ ਜੰਗ ਹੋਈ। ਇਤਿਹਾਸ ਸਾਨੂੰ ਇਹ ਲਿਖਿਆ ਮਿਲਦਾ ਕਿ ਲਗਭਗ 700-800 ਸਿੰਘ ਸ਼ਹੀਦ ਹੋਇਆ, 700-800 ਜੰਗਜੂ ਦਾ ਜੰਗ 'ਚ ਜਾਨ ਜਾਣੀ। ਫਿਲਮ ਦੀ ਕਹਾਣੀ ਨਹੀਂ ਹੈ, ਉਹਦੇ ਲਈ ਸਮਾਂ ਲੱਗਦਾ। ਇਹ ਇੱਕ ਪੱਖ ਹੈ ਸਮਝਣ ਦਾ ਕਿ ਉਹਨਾਂ ਕੇ ਜਿਹੜਾ ਸਫ਼ਰ ਹੈ ਉਹ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਸੁਣਾ ਦਿੰਦੇ ਹਾਂ ਉਹ ਕਦੇ ਵੀ ਉਹਨਾਂ ਨੂੰ ਸਮਝਣ ਤੱਕ ਨਹੀਂ ਲੈ ਕੇ ਜਾਂਦਾ ਕਿ ਜੰਗ ਹੁੰਦੀ ਕਿਵੇਂ ਹੈ। ਐਂ ਲੱਗਦਾ ਜੰਗ ਕੋਈ ਫਿਲਮ ਦੀ ਕਹਾਣੀ ਹੈ ਵੀ ਲਾਲਾ ਲਾਲਾ ਕਰਕੇ ਮਾਰਨ ਪੈ ਗਏ ਅਤੇ ਵੱਢ ਗਏ ਉਹ ਲੰਘ ਗਏ। ਜੰਗਜੂ ਪਹਿਲਾਂ ਆਪੇ ਨੂੰ ਬਚਾਉਣ ਜਾਣਦੇ ਹੁੰਦੇ ਨੇ, ਉਹਦੇ 'ਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਦੂਜੇ ਨੂੰ ਜਾਣਨ ਦੀ ਇੱਛਾ ਹੁੰਦੀ ਆ। ਜਦੋਂ ਹਨੇਰਾ ਹੋਵੇ, ਜਦੋਂ ਕਾਫਲਾ ਕਮਜ਼ੋਰ ਹੋਵੇ, ਜਦੋਂ ਅੱਗੇ ਅਤੇ ਪਿੱਛੋਂ ਬਹੁਤ ਤਾਕਤਵਰ ਨੇ ਹਮਲਾ ਕਰਨਾ ਹੋਵੇ, ਉਦੋਂ ਹਿਰਨਾਂ ਦੀ ਡਾਰ ਜਿਉਂ ਸਫ਼ਰ ਨਹੀਂ ਹੁੰਦਾ। ਇਹ ਸਮਝਣ ਵਾਲੀ ਗੱਲ ਹੈ ਕਿ ਉਸ ਕਾਫਲੇ ਵਿੱਚ ਮਾਈਆਂ ਸਨ, ਬੱਚੇ ਸਨ, ਉਹ ਵੀ ਮਹੀਨਿਆਂ ਬੱਧੀ ਭੁੱਖੇ ਸਨ। ਰਾਤ ਵੱਡੀ ਸੀ, ਗੂੜੀ ਹਨੇਰੀ ਸੀ, ਬਰਸਾਤ ਵੀ ਸੀ। ਇਹ ਗੱਲਾਂ ਨੂੰ ਧਿਆਨ 'ਚ ਰੱਖਦੇ ਇਸ ਤੋਂ ਅਗਲਾ ਕਿ ਜਿਨ੍ਹਾਂ ਨੇ ਹਮਲਾ ਕਰਨਾ ਸੀ ਉਹ ਸਿੱਖਿਆ ਜਾਫਤਾ ਫੌਜੀ ਸਨ, ਪਿਛਲੇ ਪਾਸੇ ਵੀ ਅਗਲੇ ਪਾਸੇ ਵੀ। ਸਿੱਖੇ ਹੋਏ ਜੰਗਜੂਆਂ ਦੇ ਖਿਲਾਫ ਜਦੋਂ ਕੋਈ ਕਾਫਲਾ ਲੈ ਕੇ ਚੱਲਦਾ ਉਹ ਦੁੱਗਣਾ ਸਤਰਕ ਹੋ ਕੇ ਚੱਲਦਾ ਤਾਂ ਉਹ ਆਪਣੀ ਮੰਜ਼ਿਲ 'ਤੇ ਪਹੁੰਚਦਾ। ਜਿਹੜੀ ਗੱਲ ਭਾਈ ਰਤਨ ਸਿੰਘ ਪੰਗੂ ਨੇ ਲਿਖੀ ਹੈ ਕਿ ਖੜ ਖੜ ਲੜ ਲੜ ਕਿ ਉਹ ਖੜ ਖੜ ਕੇ ਲੜ ਲੜ ਕੇ ਉਹਨਾਂ ਨੇ ਸਫ਼ਰ ਮੁਕਾਇਆ, ਅਤੇ ਮੇਰਾ ਇਹ ਅੰਦਾਜ਼ਾ ਬਣਦਾ ਕਿ ਚੌਵੀਆਂ ਦੀ ਥਾਂ 'ਤੇ 27-28 ਘੰਟਿਆਂ ਦਾ ਸਫ਼ਰ ਹੈ ਉਹ, ਜਿਹੜੀ ਰਾਤ ਕਿਲ੍ਹਾ ਛੱਡਿਆ ਉਸ ਦਰਿਆ ਦੇ ਕਿਨਾਰੇ ਤੱਕ। ਜਿਹੜੀ ਆਸਾ ਕੀ ਵਾਰ ਦਾ ਜ਼ਿਕਰ ਹੈ ਉਹ ਘੱਟੋ ਘੱਟ ਅਗਲੀ ਸਵੇਰ ਬਣਦੀ ਹੈ। ਉਹ ਸਾਰਾ ਜਿਹੜਾ ਰਸਤਾ ਹੈ ਉਹ ਮੁਸਾਫਰੀ ਦੇ ਨਾਲ ਜੰਗ ਦਾ ਹੈ। ਜਿਹੜਾ ਇੱਕ ਮਿਸਾਲ ਸਾਨੂੰ ਮਿਲਦੀ ਹੈ ਕਿ ਜਦੋਂ ਸਰਸਾ ਨੂੰ ਪਾਰ ਕਰਿਆ ਇੱਕ ਕਾਫਲਾ ਕੋਟਲਾ ਨਿਹੰਗ ਖਾਂ ਨੂੰ ਗਿਆ, ਦੂਜਾ ਕਾਫਲਾ ਰੋਪੜ ਨੂੰ ਗਿਆ। ਭਾਈ ਰਤਨ ਸਿੰਘ ਨੇ ਜਿਹੜੀ ਗੱਲ ਲਿਖੀ ਹੈ ਉਹ ਸਾਨੂੰ ਦੱਸੇਗੀ ਕਿ ਮਸਲਾ ਕੀ ਹੁੰਦਾ ਕਿ ਜਿਹੜੇ ਸਿੰਘ ਰੋਪੜ ਨੂੰ ਚਲੇ ਗਏ ਕਿਉਂਕਿ ਉਹ ਦਰਿਆ ਪਾਰ ਕਰਕੇ ਆਏ ਸਨ, ਉਹ ਲੜ ਕੇ ਆਏ ਸਨ, ਉਹ ਥੱਕੇ ਭੁੱਖੇ ਅਤੇ ਜ਼ਖਮੀ ਸਨ, ਉਹਨਾਂ ਨੇ ਜਿਹੜੇ ਬੂਹੇ ਖੜਕਾਏ ਉੱਥੇ ਉਹ ਲੋਕ ਪਹਿਲਾਂ ਹੀ ਸਰਕਾਰ ਦੀ ਸ਼ਹਿ ਨਾਲ ਤਿਆਰ ਸਨ, ਉਹਨਾਂ ਨੇ ਦੋ ਦੋ ਚਾਰ ਚਾਰ ਕਰਕੇ ਉਹਨਾਂ ਨੂੰ ਆਪਣੇ ਘਰਾਂ 'ਚ ਵਾੜ ਕੇ ਮਾਰਿਆ, ਜਿਹਨੂੰ ਕਹਿੰਦੇ ਆ ਹੋਸਟਾਈਲ ਟੈਰਾਟਰੀ, ਜਿੱਥੇ ਹਾਲਾਤ ਦੁਸ਼ਮਣ ਦੇ ਪੱਖ ਚਲਾ ਜਾਂਦਾ ਹੈ, ਜਿੱਥੇ ਹਾਲਾਤ ਦੁਸ਼ਮਣ ਦੇ ਪੱਖ ਚਲਾ ਜਾਂਦਾ ਹੈ ਉੱਥੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੁੰਦਾ ਹੈ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਜਿਹੜਾ ਅਗਲਾ ਸਾਰਾ ਸਫ਼ਰ ਹੈ ਉਹਦੇ 'ਚ ਕਿਤੇ ਵੀ ਇਹ ਸਾਨੂੰ ਸੁਨੇਹਾ ਨਹੀਂ ਮਿਲਦਾ ਲਿਖੇ ਹੋਏ 'ਚੋਂ ਕਿ ਆਮ ਲੋਕਾਂ ਨੇ ਸਿੱਖਾਂ ਦੀ ਜਾਂ ਉਸ ਕਾਫਲੇ ਦੀ ਕਿਸੇ ਵੀ ਤਰੀਕੇ ਮਦਦ ਕੀਤੀ ਸੀ। ਸਗੋਂ ਇਹ ਮਿਲਦਾ ਕਿ ਪੈਰ ਪੈਰ 'ਤੇ ਲੜ ਲੜ ਕੇ ਉਹਨਾਂ ਨੂੰ ਅੱਗੇ ਵਧਣਾ ਪਿਆ। ਭਾਈ ਉਦੇ ਸਿੰਘ ਦਾ, ਭਾਈ ਬਚਿੱਤਰ ਸਿੰਘ ਦਾ ਅਸੀਂ ਇਹ ਜ਼ਿਕਰ ਪੜ੍ਹਦੇ ਹਾਂ ਕਿ ਉਹਨਾਂ ਨੇ ਪਿਛਲੇ ਕਾਫਲੇ ਨੂੰ ਰੋਕਣ ਲਈ ਬਕਾਇਦਾ ਮੋਰਚਾ ਲਾਇਆ। 3-4 ਘੰਟਿਆਂ ਅੰਦਰ ਕੀ ਮੋਰਚਾ ਲਾਇਆ, ਉਹ ਕੀ ਲੜਾਈ ਹੋਏ ਹੋਏਗੀ, ਉਹ ਵੀ ਰਾਤ ਦੇ ਹਨੇਰੇ 'ਚ। ਮੁਗਲ ਫੌਜਾਂ ਦਾ ਵੱਡਾ ਹਿੱਸਾ ਤਨਖਾਹਦਾਰ ਸੀ, ਜਿਹੜੇ ਭਾਈ ਫੌਜ ਪੁਲਿਸ 'ਚ ਰਹੇ ਹੋਣਗੇ ਤੁਹਾਨੂੰ ਪਤਾ ਹੋਣਾ ਕਿ ਖਾੜਕੂ ਸੰਘਰਸ਼ ਵੇਲੇ ਵੀ ਜਦੋਂ ਸ਼ਾਮ ਹੋ ਜਾਂਦੀ ਸੀ ਉਦੋਂ ਬਾਅਦ ਛੇਤੀ ਕੀਤੀਆਂ ਪੁਲਿਸ ਪਿੱਛਾ ਨਹੀਂ ਕਰਦੀ ਹੁੰਦੀ ਸੀ। ਇਹ ਦੁਨੀਆ 'ਚ ਵੱਡਾ ਇਤਿਹਾਸ ਇਵੇਂ ਦਾ ਹੀ ਹੈ, ਕੁਛ ਗੱਲਾਂ ਨੂੰ ਛੱਡ ਕੇ ਕਿ ਪਹਾੜੇ ਦੇ ਬੰਦੇ ਜੰਗਜੂਆਂ ਦਾ ਪਿੱਛਾ ਰਾਤ ਨੂੰ ਨਹੀਂ ਕਰਦੇ ਹੁੰਦੇ। ਇਹ ਸਾਰੀ ਗੱਲ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਕਿ ਅਸੀਂ ਸ਼ਰਧਾ ਵਜੋਂ ਇਤਿਹਾਸ ਆਪਣੇ ਧੀਆਂ ਪੁੱਤਾਂ ਨੂੰ ਸੁਣਾਉਂਦੇ ਹਾਂ। ਸ਼ਰਧਾ ਬਹੁਤ ਵੱਡੀ ਸ਼ੈ ਹੈ, ਪਰ ਜਿਹੜੀ ਜ਼ਿੰਦਗੀ ਦੀ ਹਕੀਕਤ ਹੈ ਬੱਚੇ ਨੂੰ ਉਹ ਸਮਝਾਉਣੀ ਵੀ ਲਾਜ਼ਮੀ ਹੈ ਕਿ ਜਦੋਂ ਤੁਸੀਂ ਆਪਣੀ ਦੇਹ ਨਾਲ ਸਫ਼ਰ ਤੈਅ ਕਰੋਗੇ ਤਾਂ ਉਹ ਕਿੰਨਾ ਕਰ ਸਕਦੀ ਹੈ। ਤੁਸੀਂ ਦੇਖਿਆ ਹੋਣਾ ਆਪਾਂ ਕਿਸੇ ਤਾਂ ਗੱਡੀ 'ਚ ਬੈਠ ਕੇ ਜਾਂਦੇ ਹਾਂ, ਜਦੋਂ ਕੋਈ ਵੇਲਾ ਹੋ ਜੇ ਸਾਨੂੰ ਲੱਗਦਾ ਗੱਡੀ ਹੌਲੀ ਤੁਰਦੀ ਹੈ, ਸਾਡੇ ਮਨ 'ਚ ਕਾਹਲ ਪੈਂਦੀ ਹੈ। ਕਾਹਲ ਤਾਂ ਪੈਂਦੀ ਹੈ ਕਿ ਸਾਡੇ ਅੰਦਰ ਜਿਹੜਾ ਅਹਿਸਾਸ ਹੈ ਅਤੇ ਸਾਨੂੰ ਜਿਹੜਾ ਤਜਰਬਾ ਹੈ ਉਹ ਮੇਲ ਨਹੀਂ ਖਾਂਦਾ। ਜਿਹਦੇ ਅੰਦਰ ਦਾ ਅਹਿਸਾਸ ਬਾਹਰਲਾ ਤਜਰਬਾ ਮੇਲ ਨਾ ਖਾਂਦਾ ਹੋਵੇ ਉਹ ਜੰਗਜੂ ਬਣਿਆ ਨਹੀਂ ਜਾਂਦਾ, ਛੇਤੀ ਮਾਰੇ ਜਾਂਦੇ ਉਹ ਲੋਕ। ਜਿਹੜਾ ਸਾਡਾ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਕੇ ਸਿੱਖ ਬਹੁਤ ਕਮਾਲ ਦੇ ਜੰਗਜੂ ਸਨ, ਤਾਂ ਇਹ ਗੱਲ ਸਮਝ ਲਓ ਮਹਾਰਾਜ ਉਹਨਾਂ ਦੇ ਅੰਦਰਲਾ ਸਮਾਂ ਬਾਹਰਲਾ ਸਮਾਂ ਉਹਦੇ 'ਚ ਕਿੰਨੀ ਇੱਕ ਸੁਰਤਾ ਸੀ। ਅਸੀਂ ਸਾਖੀ ਸੁਣਨ ਵੇਲੇ ਵੀ ਬੇਚੈਨ ਹੋ ਜਾਂਦੇ ਹਾਂ, ਸਾਖੀ ਸੁਣਨ ਸੁਣਾਉਣ ਵੇਲੇ ਸਾਨੂੰ ਥੋੜ੍ਹੇ ਜਿੰਨੇ ਖੜਕੇ ਨਾਲ ਬੇਚੈਨੀਆਂ ਹੋ ਜਾਂਦੀਆਂ ਨੇ। ਅਤੇ ਭਾਈ ਇਤਿਹਾਸ ਉਹ ਹੈ ਜਿੱਥੇ ਇਕਾਗਰਤਾ ਕਹਿਰਾਂ ਦੀ ਸੀ, ਜਿੰਨਾ ਬੰਦੇ ਨੂੰ ਦਿਸਦਾ ਨਹੀਂ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਦਿਸਦਾ ਸੀ, ਜਿੰਨਾ ਆਮ ਨੂੰ ਸੁਣਦਾ ਨਹੀਂ ਹੈ ਉਹਨਾਂ ਨੂੰ ਉਦੋਂ ਬਾਅਦ ਸੁਣਦਾ ਸੀ। ਉਹ ਸਾਰਾ ਜਿਹੜਾ ਅਹਿਸਾਸ ਹੈ ਉਸ ਰਾਤ ਦਾ, ਉਸ ਦਿਨ ਦਾ, ਉਸ ਵੇਲੇ ਦਾ, ਉਸ ਜੰਗ ਦਾ, ਉਹਨੂੰ ਇੱਕ ਇਸ ਤਰੀਕੇ ਵੀ ਸੁਣਾ ਸਕਦੇ ਹਾਂ ਕਿ ਸੰਗਤ ਦਾ ਰੋਣ ਨਿਕਲੇ ਵਾਹ ਵਾਹ ਹੋ ਜਾਏ। ਉਹਨੂੰ ਇਸ ਤਰੀਕੇ ਵੀ ਸੁਣਾ ਸਕਦੇ ਹਾਂ ਕਿ ਕੱਲ੍ਹ ਨੂੰ ਸਾਡੇ ਕਿਸੇ ਧੀ ਪੁੱਤ ਨੂੰ ਉਹ ਇਹੋ ਜਿਹੇ ਹਾਲਾਤ 'ਚੋਂ ਗੁਜ਼ਰਨਾ ਪਏ ਅਤੇ ਉਹ ਸਾਵਧਾਨ ਨਿਕਲੇ। ਇਤਿਹਾਸ ਇਸ ਲਈ ਸੁਣਾਈਦਾ ਕਿ ਕੱਲ੍ਹ ਨੂੰ ਸਾਡੇ ਜਵਾਕਾਂ ਨੂੰ ਜੇ ਦਰਿਆ ਪਾਰ ਕਰਨਾ ਪਵੇ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੇ ਹੱਥ ਤੈਰੀਦਾ। ਜੇ ਉਹ ਤੈਰ ਨਹੀਂ ਜਾਣਦੇ ਤਦ ਬਿਨਾਂ ਡੁੱਬਿਆਂ ਕਿਵੇਂ ਬਾਹਰ ਨਿਕਲੀਦਾ ਪਾਣੀ ਤੋਂ। ਜਿੱਥੇ ਤੁਹਾਨੂੰ ਕੋਈ ਨਾ ਜਾਣਦਾ ਹੋਵੇ ਉਸ ਧਰਤੀ 'ਤੇ ਸਫ਼ਰ ਕਿਵੇਂ ਕਰੀਦਾ। ਅਣਜਾਣ ਬੰਦੇ ਨੂੰ ਵੇਖ ਕੇ ਕਿਵੇਂ ਪਛਾਣਿਆ ਜਾਏ, ਦੁਸ਼ਮਣ ਹੈ ਕਿ ਦੋਸਤ ਹੈ। ਇਹਦੇ 'ਚ ਇੱਕ ਮਿਸਾਲ ਦਿੰਦਾ ਕਿ ਚੁਨਾਰ ਦੇ ਕਿਲੇ 'ਚੋਂ ਰਾਣੀ ਜਿੰਦ ਕੌਰ ਭੱਜੀ ਅੰਗਰੇਜ਼ਾਂ ਦੇ ਕਬਜ਼ੇ 'ਚੋਂ, ਨੇਪਾਲ ਤੱਕ ਪਹੁੰਚੀ। ਕਈ ਸੌ ਕਿਲੋਮੀਟਰ ਦਾ ਸਫ਼ਰ ਹੈ, ਕਦੇ ਨਹੀਂ ਗਈ ਸੀ ਉੱਧਰ ਉਹ, ਨਾ ਉਹਨਾਂ ਦੀ ਬੋਲੀ ਜਾਣਦੀ ਸੀ। ਦੁਨੀਆ ਦੇ ਇਤਿਹਾਸ 'ਚ ਇੰਨਾ ਲੰਬਾ ਸਫ਼ਰ ਕਿਸੇ ਔਰਤ ਨੇ ਕੀਤਾ ਹੋਵੇ ਮੈਂ ਨਹੀਂ ਪੜ੍ਹਿਆ ਜੀ। ਜੇ ਉਹਨੇ ਪੁਰਖਿਆਂ ਦਾ ਇਤਿਹਾਸ, ਗੁਰੂ ਦਾ ਇਤਿਹਾਸ ਸਹੀ ਤਰੀਕੇ ਪੜ੍ਹਿਆ ਸੀ, ਜ਼ਰੂਰ ਪੜ੍ਹਿਆ ਹੋਵੇਗਾ ਉਹਨੇ ਕਿ ਅਨੰਦਪੁਰ ਦੇ ਕਿਲੇ ਤੋਂ ਇਹ ਚਮਕੌਰ ਤੱਕ ਦਾ ਸਫ਼ਰ, ਜਾਂ ਉੱਥੋਂ ਚਮਕੌਰ ਤੋਂ ਮਾਛੀਵਾੜੇ ਦਾ ਸਫ਼ਰ, ਜਾਂ ਮਾਛੀਵਾੜੇ ਤੋਂ ਦੀਨੇ ਕਾਂਗੜ ਦਾ ਸਫ਼ਰ। ਇਹ ਮੁਸਾਫਰੀ ਜਿਹੜੀ ਔਖੇ ਵਿਹੜੇ ਦੇ ਵਿੱਚ ਇਹ ਸਮਝਾਉਣ ਲਈ ਹੈ ਕਿ ਔਖਾ ਭਾਈ ਧਰਮ ਦੇ ਰਾਹ 'ਤੇ ਚੱਲਦੀਆਂ ਆਉਣਗੀਆਂ, ਉਹਨਾਂ 'ਚ ਸਾਬਤ ਕਿਵੇਂ ਨਿਭਣਾ। ਅਸੀਂ ਆਪਣੇ ਬੱਚਿਆਂ ਨੂੰ ਜੋ ਸਿਖਾ ਰਹੇ ਹਾਂ ਉਹ ਇਹ ਸਿਖਾ ਰਹੇ ਹਾਂ ਕਿ ਸੌਖਾ ਕਿਵੇਂ ਰਹਿਣਾ ਹੈ। ਜਿੰਨਾ ਬੰਨ ਨੂੰ ਬੰਨ ਰਹੇ ਹਾਂ, ਆਹ ਕਿੰਨੀ ਪੋਲੀ ਵਛੀ ਹੈ ਚਾਦਰ ਇੱਥੇ, ਕਿ ਸੌਖਾ ਕਿਵੇਂ ਰਹਿਣਾ। ਜਦੋਂ ਇਤਿਹਾਸ ਦੀ ਗੱਲ ਕਰਨੀ ਹੈ ਤਾਂ ਇਹ ਇਸ ਲਈ ਕਰਨੀ ਹੈ ਕਿ ਸਹੀ ਕਿਵੇਂ ਰਹਿਣਾ, ਚਾਹੇ ਆਰੇ ਨਾਲ ਵੱਢੇ ਜਾਓ ਤੁਸੀਂ, ਚਾਹੇ ਘੇਰੇ 'ਚ ਭੁੱਖੇ ਮਰ ਜਾਓ, ਚਾਹੇ ਤੁਸੀਂ ਓਪਰੀਆਂ ਥਾਵਾਂ 'ਤੇ ਭਟਕ ਜਾਓ। ਜਿਵੇਂ ਗਦਰ ਲਹਿਰ ਦੇ ਬੰਦੇ ਸੀ ਭਾਈ ਊਧਮ ਸਿੰਘ ਕਸੇਲ, ਕਰਨਾਟਕ ਦੀ ਜੇਲ੍ਹ 'ਚੋਂ ਭੱਜਿਆ, ਕਾਬਲ ਪਹੁੰਚਿਆ ਜੀ ਅੱਜ ਤੋਂ 100 ਸਾਲ ਪਹਿਲਾਂ। ਉਹਨੇ ਵੀ ਇਹ ਇਤਿਹਾਸ ਜਾਣਿਆ ਹੋਵੇਗਾ ਕਿ ਜਦੋਂ ਹਾਲਾਤ 'ਚ ਪੱਤਾ ਪੱਤਾ ਬੈਰੀ ਹੋਏ ਉਦੋਂ ਸਫ਼ਰ ਕਿਵੇਂ ਕਰੀਦਾ, ਦਰਿਆਵਾਂ ਨੂੰ ਕਿਵੇਂ ਪਾਰ ਕਰੀਦਾ। ਮਾਝੇ ਦੇ ਵਿੱਚ ਇੱਕ ਬੱਬਰ ਅਕਾਲੀਆਂ ਦਾ ਬੰਦਾ ਸੀ ਭਾਈ ਰਤਨ ਸਿੰਘ ਰੱਕੜਾ, ਇੱਕੋ ਹੀ ਬੰਦਾ ਜਿਹੜਾ ਕਾਲੀ ਪਾਣੀ ਤੋਂ ਵਾਪਸ ਆ ਕੇ ਭੱਜਿਆ ਸੀ, ਭੱਜ ਕੇ ਅੰਗਰੇਜ਼ਾਂ ਖਿਲਾਫ਼ ਲੜਿਆ ਸੀ। ਉਹਨੇ ਤਿੰਨਾਂ ਚੌਹਾਂ ਥਾਵਾਂ ਤੋਂ ਦਰਿਆ ਨੂੰ ਪਾਰ ਕੀਤਾ ਜਦੋਂ ਕੋਈ ਤੈਰਨ ਨਹੀਂ ਜਾਣਦਾ ਸੀ। ਉਹਨਾਂ ਨੇ ਜ਼ਰੂਰ ਇਹ ਇਤਿਹਾਸ ਨੂੰ ਸਮਝਿਆ ਹੋਏਗਾ ਕਿ ਔਖੇ ਵੇਲਿਆਂ 'ਚ ਔਖੀਆਂ ਰਾਹਾਂ 'ਤੇ ਸਹੀ ਤਰੀਕੇ ਨਾਲ ਸਫ਼ਰ ਕਿਵੇਂ ਕਰਿਆ ਜਾਂਦਾ। ਇਤਿਹਾਸ ਨੂੰ ਸਦਾ ਹੀ ਇੱਦਾਂ ਪੜ੍ਹਨਾ, ਪੜ੍ਹਾਉਣਾ, ਸੁਣਨਾ, ਸੁਣਾਉਣਾ ਚਾਹੀਦਾ ਹੈ ਕਿ ਉਹ ਸਾਡੇ ਧੀਆਂ ਪੁੱਤਾਂ ਦੀ ਜ਼ਿੰਦਗੀ ਦੇ ਅਸਲੀ ਅਮਲ 'ਚ ਮਦਦ ਕਰ ਸਕੇ। ਇਹ ਦੂਜੇ ਦੀ ਵਾਹ ਵਾਹ ਲੈਣ ਵਾਲੀ ਇਤਿਹਾਸ ਨਹੀਂ ਸੁਣਾਇਆ ਜਾਂਦਾ, ਇਹਦੇ ਲਈ ਸਿਹਰਾ ਜਾਂ ਸਿੱਖਿਆ ਗਾਈ ਜਾਂਦੀ ਹੈ ਮੁੰਡੇ ਕੁੜੀਆਂ ਦੇ ਵਿਆਹਾਂ 'ਤੇ। ਇਹ ਪੱਖ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਕਿ ਅਸੀਂ ਜਿੰਨੀ ਸਿੱਖਿਆ ਦੇ ਰਹੇ ਹਾਂ ਉਹਦੇ 'ਚ ਬੱਚਿਆਂ ਨੂੰ ਸਹੀ ਰੱਖਣ ਦੀ ਇੱਛਾ ਬਹੁਤੀ ਵਾਰੀ ਸ਼ਾਮਿਲ ਨਹੀਂ ਹੁੰਦੀ। ਜੇ ਸਾਨੂੰ ਕੋਈ ਕਹੇ ਅਤੇ ਅਸੀਂ ਉਹਦੀ ਗੱਲ ਦਾ ਬੁਰਾ ਮੰਨ ਜਾਂਦੇ ਹਾਂ ਵੀ ਸਾਡੇ ਮਰਵਾਉਣ ਨੂੰ ਫਿਰਦਾ, ਆਪਦੇ ਮਰਵਾ ਲੈ, ਨਹੀਂ, ਕਿਸੇ ਦੇ ਮਰਵਾਉਣ ਦਾ ਮਸਲਾ ਨਹੀਂ ਹੈਗਾ। ਉਹ ਜਿੰਨਾ ਕੁ ਸਹੀ ਰਸਤੇ 'ਤੇ ਜਾਣ ਦੀ ਕੋਸ਼ਿਸ਼ ਕਰਨਗੇ ਉਨੇ ਸੁਖੀ ਰਹਿਣਗੇ, ਉਨੀ ਖੁਸ਼ੀ ਹੋਏਗੀ। ਜਿਉਂ ਜਿਉਂ ਦੁਨੀਆ ਦੇ ਤਰੀਕੇ ਨਾਲ ਖੁਸ਼ੀ ਹਾਸਲ ਕਰਨ ਦੀ ਬੰਦਾ ਕੋਸ਼ਿਸ਼ ਕਰਦਾ ਹੈ ਉਨੀ ਹੀ ਹੁੰਦੀ ਹੈ। ਸਾਡਾ ਇਤਿਹਾਸ ਸਾਨੂੰ ਇਹ ਸਮਝਾਉਂਦਾ ਹੈ ਕਿ ਗੁਰੂ ਸਾਹਿਬ ਦੇ ਪੁੱਤਰਾਂ ਧੀਆਂ 'ਚੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਹੜੇ ਸ਼ਹੀਦ ਹੋ ਗਏ, ਦੂਜਿਆਂ ਨੂੰ ਨਹੀਂ ਕਰ ਰਹੇ। ਹਰ ਸਾਲ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਨਾਨਕ ਨਾਮ ਲੇਵਾ ਸੰਗਤ ਵੀ, ਇੱਥੋਂ ਤੱਕ ਕਿ ਸਾਡੇ ਦੁਸ਼ਮਣ ਵੀ ਅੱਜ ਕੱਲ੍ਹ ਉਹਨਾਂ ਸਾਹਿਬਜ਼ਾਦਿਆਂ ਦੇ ਦਿਨ ਮਨਾਉਣ ਲੱਗ ਗਏ ਨੇ, ਕਿਉਂਕਿ ਉਹਨਾਂ ਨੇ ਸਹੀ ਰਾਹ ਦੀ ਸਿਖਰ ਬਣਾਈ। ਭਾਈ ਸੁਵੇਗ ਸਿੰਘ ਦੀ ਸਾਖੀ ਹੈ ਜਿਹੜੀ ਕਿ ਜਦੋਂ ਲਾਹੌਰ ਦੇ ਸੂਬੇਦਾਰ ਨੇ ਉਹਨੂੰ ਕੈਦ ਕਰ ਲਿਆ, ਉਹਨਾਂ ਦੇ ਪੁੱਤਰ ਨੂੰ ਕੈਦ ਕਰ ਲਿਆ, ਉਹਨੂੰ ਕਿਹਾ ਕਿ ਤੇਰਾ ਇੱਕੋ ਇੱਕ ਮੁੰਡਾ ਹੈ, ਇੰਨਾ ਅਮੀਰ ਬੰਦਾ, ਤੂੰ ਮਾਰਿਆ ਜਾਏਗਾ, ਤੇਰੀ ਕੁੱਲ ਖਤਮ ਹੋ ਜਾਊਗੀ। ਭਾਈ ਰਤਨ ਸਿੰਘ ਨੇ ਲਿਖਿਆ ਹੋਇਆ ਕਿ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁੱਲ ਰੱਖੈ ਕਵਨ ਬੜਾਈ। ਤਾਂ ਜਿਹੜੀ ਇਹ ਸਿੱਖਿਆ ਹੈ ਉਹ ਸਹੀ ਦੀ ਦੇਣੀ ਹੈ। ਸਹੀ ਸਾਡੀ ਪਰੰਪਰਾ ਮੁਤਾਬਕ, ਸਾਡੇ ਇਤਿਹਾਸ ਮੁਤਾਬਕ, ਗੁਰੂ ਦੇ ਸੁਨੇਹੇ ਸ਼ਬਦ ਮੁਤਾਬਕ। ਉਹਦੇ 'ਚ ਪਹਿਲਾ ਪੱਖ ਸਾਡਾ ਹੈ ਕਿ ਅਸੀਂ ਸਮਝਦੇ ਕਿਵੇਂ ਹਾਂ, ਕਿਉਂਕਿ ਜਿਵੇਂ ਦਾ ਮੈਂ ਸਮਝਾਂਗਾ ਮੈਂ ਤੁਹਾਨੂੰ ਉਵੇਂ ਦੀ ਗੱਲ ਸੁਣਾ ਸਕਾਂਗਾ। ਇਹ ਸੰਭਵ ਹੈ ਨਹੀਂ ਕਿ ਮੈਂ ਗਲਤ ਤਰੀਕੇ ਸਿੱਖ ਜਾਵਾਂ ਅਤੇ ਮੈਂ ਤੁਹਾਨੂੰ ਸਹੀ ਦੱਸ ਦੇਵਾਂ। ਇਸ ਕਰਕੇ ਬੱਚੇ ਨੂੰ ਜਿਹੜੀ ਗੱਲ ਵੀ, ਕੋਈ ਗੱਲ ਵੀ ਅਸੀਂ ਸਿਖਾ ਰਹੇ ਹਾਂ, ਇਹ ਧਿਆਨ ਰਹੇ ਕਿ ਜਦੋਂ ਪਹਿਲੀ ਵਾਰੀ ਸਿਖਾਈ ਉਦੋਂ ਅਸੀਂ ਕਿੰਨੇ ਸਹਿਜ ਹਾਂ। ਜੇ ਪਹਿਲੀ ਵਾਰੀ ਤੁਸੀਂ ਉਹਨੂੰ ਕੌੜੀ ਦਵਾਈ ਪਿਆਉਣੀ ਹੈ, ਜੇ ਕਾਹਲ ਕਰ ਗਏ ਤਾਂ ਮੁੜ ਕੇ ਢਾ ਢਾ ਪਿਆਉਣੀ ਪੈਂਦੀ ਹੈ। ਕੋਈ ਇੱਕ ਅੱਖਰ ਸ਼ਬਦ ਦੱਸਿਆ, ਕੋਈ ਉਹਨੂੰ ਰਸਮ ਸਿਖਾਈ, ਕੋਈ ਉਹਨੂੰ ਨਿਯਮ ਸਿਖਾਇਆ, ਜੇ ਧੱਕੇ ਨਾਲ ਸਿਖਾਇਆ, ਜੇ ਕਾਹਲ 'ਚ ਸਿਖਾਇਆ, ਉਹਦੀ ਬੁਨਿਆਦ 'ਚ ਵਿੰਗ ਪੈ ਗਿਆ, ਕੱਜ ਪੈ ਗਿਆ। ਜਿੰਨੀ ਸਾਨੂੰ ਮਤਬੁੱਧ ਹੈ ਦੁਨੀਆ ਦੇ ਹਿਸਾਬ ਦੀ, 35-40 ਸਾਲਾਂ ਦੀ, ਅਸੀਂ ਬੱਚੇ ਦੇ ਉੱਤੇ ਲੱਦਣ ਦੀ ਕੋਸ਼ਿਸ਼ ਕਰਦੇ। ਇਹਨੂੰ ਸਿਖਾਉਣਾ ਨਹੀਂ ਕਹਿੰਦੇ। ਜਿਹੜਾ ਇਤਿਹਾਸ ਪੜ੍ਹ ਰਹੇ ਹਾਂ ਉਹਦੇ 'ਚ ਵੱਡਾ ਇਤਿਹਾਸ ਉਹਨਾਂ ਦਾ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੰਡ ਛਕਿਆ। ਉਹ ਜਿਹੜੇ ਪੰਜੇ ਨੇ, ਉਹਨਾਂ ਪੰਜਾਂ 'ਚ ਜੋ ਸਾਂਝੀ ਗੱਲ ਹੈ ਉਹ ਸਹਿਜ ਹੈ ਜੀ, ਉਹਨਾਂ ਅੰਦਰ ਕਾਹਲ ਨਹੀਂ ਸੀ। ਜਾਫਰਨਾਮੇ ਅੰਦਰ ਗੁਰੂ ਸਾਹਿਬ ਨੇ ਗੱਲ ਲਿਖੀ ਹੋਈ ਔਰੰਗਜ਼ੇਬ ਨੂੰ ਕਿ ਕਾਹਲੀ ਕਰਨੀ ਸ਼ੈਤਾਨ ਦਾ ਕੰਮ ਹੈ ਅਤੇ ਤੂੰ ਕਾਹਲ ਕੀਤੀ। ਗੱਲਬਾਤ ਦਾ ਸੱਦਾ ਦਿੱਤਾ ਪਰ ਉਦੋਂ ਪਹਿਲਾਂ ਹਮਲਾ ਕਰਤਾ। ਅਸੀਂ ਆਪਣੇ ਹੀ ਧੀਆਂ ਪੁੱਤਾਂ ਨੂੰ ਸਿਖਾਉਣ ਦੀ ਕਾਹਲ ਕਰਦੇ ਹਾਂ, ਉਹ ਕਾਹਲ ਹੀ ਸਾਡੀ ਸ਼ੁੱਧ ਭਾਵਨਾ ਦੇ ਉਲਟ ਚਲੀ ਜਾਂਦੀ ਹੈ। ਸਾਨੂੰ ਮੈਂ ਕਈ ਥਾਵਾਂ 'ਤੇ ਜਦੋਂ ਬੋਲਦਾ ਵੀ ਗੁਰਬਾਣੀ ਦੀ ਸੰਥਿਆ ਲੈਣੀ ਚਾਹੀਦੀ ਸਾਨੂੰ ਸਾਰਿਆਂ ਨੂੰ, ਚਲੋ ਗੁਰੂ ਦੀ ਕਿਰਪਾ ਕੁਛ ਮਾਈਆਂ ਭਾਈਆਂ ਨੂੰ ਗੱਲ ਠੀਕ ਲੱਗੀ, ਉਹਨਾਂ ਨੇ ਸ਼ੁਰੂ ਕਰੀ, ਕਿਉਂਕਿ ਗੱਲ ਹੈ ਹੀ ਠੀਕ ਪਹਿਲਾਂ ਤੋਂ ਇਹ। ਤਾਂ ਮੈਨੂੰ ਤਜਰਬਾ ਇਹ ਹੋਇਆ ਕਿ ਜਿਹੜੇ ਬੰਦੇ ਪ੍ਰੋਫੈਸਰ ਬਣੇ ਹੋਏ ਨੇ ਉਹਨਾਂ ਨੂੰ ਸੰਥਿਆ ਲੈਣ ਵੇਲੇ ਵੀ ਕਾਹਲ ਪੈਂਦੀ ਕਿ ਮੈਂ ਸਾਰੀ ਸੰਥਿਆ ਅੱਜ ਹੀ ਲੈ ਲਵਾਂਗਾ। ਸਿੱਖਣਾ ਕੀ ਸੀਗਾ? ਸਿੱਖਣਾ ਤਾਂ ਸਹਿਜ ਠਰੰਮਾ ਸੀ, ਕਿਉਂਕਿ ਜੇ ਗੁਰਬਾਣੀ ਸਿੱਖਣ ਸਿਖਾਉਣ ਦੇ ਮਸਲੇ 'ਚ, ਇਤਿਹਾਸ ਨੂੰ ਸੁਣਨ ਸੁਣਾਉਣ ਦੇ ਮਸਲੇ 'ਚ ਵੀ ਕਾਹਲ ਕੀਤੀ, ਫਿਰ ਕੋਈ ਥਾਂ ਨਹੀਂ ਰਹੇਗੀ ਸਾਡੇ ਕੋਲ ਜਿੱਥੇ ਸਹਿਜ ਪ੍ਰਗਟ ਹੋਏਗਾ। ਕੋਈ ਕਥਾਵਾਚਕ ਆ ਕੇ ਸਾਡਿਆਂ ਜਵਾਕਾਂ ਨੂੰ ਸਾਰਾ ਇਤਿਹਾਸ ਸੁਣਾ ਜਾਵੇ ਘੰਟੇ 'ਚ, ਸਾਡੀ ਇਹ ਇੱਛਾ ਹੁੰਦੀ ਹੈ ਬੋਲਣ ਵਾਲੇ ਬੰਦੇ ਤੋਂ। ਭਾਈ ਜਦੋਂ ਇੱਛਾ ਗਲਤ ਰੱਖ ਲਈ ਉਹ ਚੰਗਾ ਲੱਗੂ ਨਹੀਂ ਵਿਚਾਰਾ, ਵੀ ਘੰਟਾ ਖਾ ਗਿਆ ਗੱਲ ਕੋਈ ਨਹੀਂ ਸੁਣਾਈ। ਗੱਲਾਂ ਸੁਣਨ ਦੀਆਂ ਹਨ ਨਹੀਂ, ਜਿੰਨੀਆਂ ਪਤਾ ਨੇ ਨਾ ਇਹਦੇ 'ਚੋਂ ਦਸਵਾਂ ਹਿੱਸਾ ਵੀ ਮੰਨ ਲਈਆਂ ਜਾਣ ਅਤੇ ਜ਼ਿੰਦਗੀ ਦੇ ਸਫਲ ਅਸੀਂ ਇਕੱਠੇ ਹੋ ਕੇ ਅਤੇ ਉਹ ਜਿਹੜਾ ਮੰਨਣ ਦਾ ਰਸਤਾ ਹੈ ਉਹੀ ਫੜਨਾ ਹੈ ਜੀ। ਅਤੇ ਉਸ ਦੀ ਬੇਨਤੀ ਮੈਂ ਤੁਹਾਡੇ ਅੱਗੇ ਕਰ ਰਿਹਾ ਹਾਂ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਕੀਰਤਨ ਸਿਖਾਇਆ ਤੁਹਾਨੂੰ ਬਹੁਤ ਮੁਬਾਰਕ ਹੈ, ਪਰ ਬਸ ਬੇਨਤੀ ਇੰਨੀ ਹੈ ਕਿ ਪਾਠ ਸਿਖਾਉਣਾ ਇਤਿਹਾਸ ਸਿਖਾਉਣਾ ਜ਼ਰੂਰੀ ਹੈ, ਪਰ ਉਦੋਂ ਵੀ ਜ਼ਰੂਰੀ ਹੈ ਉਹ ਤਰੀਕਾ ਜਿਹੜਾ ਸਾਡੀ ਪਰੰਪਰਾ ਦਾ ਹੈ, ਜਿਹੜਾ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਕਿਉਂਕਿ ਜੇ ਤਰੀਕਾ ਬਦਲ ਗਿਆ ਤਾਂ ਸਾਨੂੰ ਪਤਾ ਕਿ ਉਹਦਾ ਸਿੱਖਿਆ ਦਾ ਦਵਾਈ ਦਾ ਅਸਰ ਬਦਲ ਜਾਂਦਾ। ਤੁਹਾਨੂੰ ਪਤਾ ਹੋਏਗਾ ਡਾਕਟਰ ਕਹਿੰਦਾ ਕਈ ਵਾਰੀ ਕਿ ਆਹ ਗੋਲੀ ਦਿਨ 'ਚ ਇੱਕ ਵਾਰੀ ਲੈਣੀ ਹੈ, ਆਹ ਦਿਨ 'ਚ ਤਿੰਨ ਵਾਰੀ ਲੈਣੀ ਹੈ। ਉਹ ਜਿਹੜਾ ਤਰੀਕਾ ਹੈ ਵੀ ਇਹ ਰੋਟੀ ਤੋਂ ਪਹਿਲਾਂ ਲੈਣੀ, ਬਾਅਦ 'ਚ ਲੈਣੀ, ਖਾਲੀ ਕਾਲ 'ਚ ਲੈਣੀ ਹੈ, ਕਿਉਂਕਿ ਜੇ ਤਰੀਕਾ ਬਦਲਿਆ ਉਹਦਾ ਅਸਰ ਬਦਲ ਜਾਏਗਾ। ਜਿਹੜੀ ਸਿੱਖਿਆ ਹੈ ਇਹ ਭੋਜਨ ਤੋਂ ਕਿਤੇ ਜ਼ਿਆਦਾ ਅਸਰਦਾਰ ਹੈ। ਅੱਜ ਜਿੰਨੇ ਸਾਡੇ ਲੋਕ ਬਿਮਾਰ ਨੇ ਉਹ ਇਸ ਕਰਕੇ ਬਿਮਾਰ ਨੇ ਕਿ ਉਹ ਖਾਣੇ ਖਾਣ ਦੀ ਗਲਤ ਸਿੱਖਿਆ ਲੈ ਕੇ ਖਾਂਦੇ ਵੀ ਗਲਤ ਨੇ, ਤਰੀਕਾ ਵੀ ਗਲਤ ਹੈ, ਵੇਲਾ ਵੀ ਗਲਤ ਹੈ। ਅੱਜ ਪੰਜਾਬ 'ਚ ਘੱਟੋ ਘੱਟ ਬੰਦੇ ਭੁੱਖ ਨਾਲ ਬਿਮਾਰ ਨਹੀਂ ਹੋ ਰਹੇ, ਗਲਤ ਖਾਣ ਕਰਕੇ ਬਿਮਾਰ ਹੋ ਰਹੇ ਨੇ। ਜਿਹੜੀ ਲੰਗਰ ਦੀ ਪਰੰਪਰਾ ਹੈ ਗੁਰੂ ਦੀ, ਉਹ ਸਾਡੇ ਇਤਿਹਾਸ ਸਿਖਾਇਆ ਜਾਂਦਾ ਕਿ ਗੁਰੂ ਸਾਹਿਬ ਨੇ ਭੁੱਖਿਆਂ ਨੂੰ ਰਜਾਇਆ, ਸੱਚ ਹੈ ਜੀ। ਉਹਨਾਂ ਨੇ ਜਾਤ ਪਾਤ ਮੇਟੀ ਬਰਾਬਰੀ ਵਰਤਾਈ, ਇਹ ਵੀ ਸੱਚ ਹੈ ਜੀ। ਅਸਲੀ ਗੱਲ ਜੋ ਮੈਨੂੰ ਮਹਿਸੂਸ ਹੁੰਦੀ ਕਿ ਗੁਰੂ ਸਾਹਿਬ ਨੇ ਸਾਨੂੰ ਖਾਣ ਸਿਖਾਇਆ ਕਿ ਪਹਿਲਾਂ ਖਾਣ ਸਿੱਖ ਜਾਓ ਫਿਰ ਜਿਉਣ ਵੀ ਸਿੱਖ ਜਾਓਗੇ। ਪਹਿਲੇ ਪੰਗਤ ਤਾਂ ਹੀ ਸੀ ਕਿ ਜਿਨ੍ਹਾਂ ਨੂੰ ਜਾਨਵਰ 'ਚੋਂ ਅੰਨ ਵੀ ਛਕਣਾ ਨਹੀਂ ਆਇਆ ਉਹਨਾਂ ਨੇ ਕਿਹਾ ਗੁਰਮੁਖ ਹੋਣਾ ਜੀ। ਦੋ ਹੀ ਖੁਰਾਕਾਂ ਨੇ, ਇੱਕ ਭੋਜਨ ਦੀ, ਇੱਕ ਭਜਨ ਦੀ, ਗਿਆਨ ਦੀ। ਇੱਕ ਸੂਖਮ ਖੁਰਾਕ ਹੈ, ਇੱਕ ਸਥੂਲ ਖੁਰਾਕ ਹੈ। ਜਿਹੜੀ ਦੇਗ ਹੈ ਇਹ ਸੂਖਮ ਖੁਰਾਕ ਦੇ ਰਹੀ ਹੈ। ਤੇਗ ਦੇ ਬਾਅਦ ਅਗਲੀ ਗੱਲ ਵੀ ਹੈ ਕਿ ਵੇਖ ਕੇ ਅਣਡਿੱਠ ਕੀਤਾ, ਉਹ ਸਾਬਰ ਠਰੰਮਾ ਸਿੱਤ ਕਿੱਥੋਂ ਆਏਗਾ। ਉਹਦੇ ਲਈ ਪਹਿਲਾਂ ਖਾਣਾ ਸਿੱਖਣਾ ਲਾਜ਼ਮੀ ਹੈ ਕਿ ਕੀ ਖਾਈਏ, ਕਿਵੇਂ ਖਾਈਏ, ਕਦੋਂ ਖਾਈਏ। ਲੰਗਰ ਦੀ ਪਰੰਪਰਾ ਇਹ ਸਾਨੂੰ ਦ੍ਰਿੜ ਕਰਾਉਂਦੀ ਸੀ ਕਿ ਜੇ ਅਕਬਰ ਵੀ ਆਵੇ ਪਹਿਲਾਂ ਬੰਦਿਆਂ ਜੋ ਖਾਵੇ ਫਿਰ ਗੁਰੂ ਦੇ ਦਰ 'ਤੇ ਆਵੇ। ਤਾਂ ਇਹ ਸਿੱਖਿਆ ਦਾ ਹਿੱਸਾ ਹੈ ਸਾਡੀ ਦਾ, ਸਿੱਖ ਅਮਲ ਦੀ ਦਾ, ਕਿ ਪਹਿਲਾਂ ਲੰਗਰ ਦੀ ਮਰਿਆਦਾ ਸਿਖਾਉਣੀ ਬਣਾਉਣ ਤੋਂ ਲੈ ਕੇ ਫਿਰ ਸੰਗਤ ਪੰਗਤ ਸੰਗਤ ਦੀ। ਪਹਿਲਾਂ ਜਿਹਨੂੰ ਵੀ ਅੰਮ੍ਰਿਤ ਛਕਾਉਣਾ ਹੁੰਦਾ ਸੀ ਇਹ ਵਿਧੀ ਸੀ ਪਹਿਲਾਂ ਉਹਦੇ, ਪਹਿਲਾਂ ਉਹਦੇ ਤੋਂ ਜੋੜੇ ਚੜਵਾਏ ਜਾਂਦੇ, ਭਾਂਡੇ ਮਜਵਾਏ ਜਾਂਦੇ। ਸੇਵਾ ਦੇ ਅਮਲ ਤੋਂ ਬਿਨਾਂ ਵੰਡ ਛਕਣ ਵਾਲੀ ਗੱਲ ਵੀ ਸਹੀ ਨਹੀਂ ਬੈਠਦੀ ਹੈ। ਅੱਜ ਜਿਹੜੀ ਕਾਹਲ ਹੈ, ਜਿਹੜੀ ਢਲਿਆਈ ਹੈ, ਉਹ ਇਸ ਗੱਲ ਦਾ ਹਿੱਸਾ ਹੈ ਕਿ ਕਿਤੇ ਦੀਵਾਨ ਲੱਗਿਆ, ਵਧੀਆ ਕਥਾ ਸੁਣੀ, ਜੀ ਕਰਿਆ ਗੁਰੂ ਕੇ ਸਿੱਖ ਬਣੀਏ, ਅੰਮ੍ਰਿਤ ਛਕਿਆ, ਉਹ ਭਾਵਨਾ ਬਦਲੀ, ਅਮਲ ਬਦਲ ਗਿਆ। ਪਹਿਲਾਂ ਨੇਮ ਰਾਹੀਂ ਅਮਲ ਸਿਖਾਇਆ ਜਾਂਦਾ ਸੀ ਔਰ ਹੁਣ ਵੀ ਉਸੇ ਦੀ ਲੋੜ ਹੈ। ਜਪਜੀ ਸਾਹਿਬ ਦੀ ਪਹਿਲੀ ਜਿਹੜੀ ਪੌੜੀ ਹੈ ਉਹਦੀਆਂ ਜਿਹੜੀਆਂ ਚਾਰੇ ਪੰਗਤੀਆਂ ਨੇ ਉਹ ਦੱਸਦੀਆਂ ਨੇ, ਕਿਹੜਾ ਸੋਚਿਆ ਸੋਚ ਵਾਲੀ ਪਹਿਲੀ ਪੰਗਤੀ ਹੈ, ਉਹ ਪਹਿਲੇ ਥਾਂ ਹੈ। ਉਹ ਮੈਨੂੰ ਕਈ ਵਾਰ ਲੱਗਿਆ ਕਿ ਇੱਦਾਂ ਕਿਉਂ ਹੈ, ਉਹ ਇਸ ਕਰਕੇ ਹੈ ਕਿ ਜਿਹੜੀ ਸਿੱਧੀ ਕਿਰਪਾ ਹੈ ਪਰਮਾਤਮਾ ਦੀ ਉਹ ਕਰੋੜਾਂ 'ਚੋਂ ਇੱਕ 'ਤੇ ਹੋਣੀ ਹੈ, ਬਾਕੀ ਸਾਰਿਆਂ ਨੇ ਮਰਯਾਦਾ ਪਾਲਣ ਕਰਨਾ ਹੈ, ਜਿਹਨੂੰ ਕਰਮਕਾਂਡ ਕਹਿੰਦੇ ਆ ਲੋਕ। ਬਿਨਾਂ ਕਿਸੇ ਡਿਸਿਪਲਨ ਦੇ, ਬਿਨਾਂ ਕਿਸੇ ਕਰਮਕਾਂਡ ਦੇ, ਬਿਨਾਂ ਕਿਸੇ ਮਰਯਾਦਾ ਦੇ, ਬਿਨਾਂ ਕਿਸੇ ਕਾਨੂੰਨ ਦੇ ਬੰਦਾ ਕੁਝ ਨਹੀਂ ਸਿੱਖ ਸਕਦਾ। ਤਾਂ ਸਭ ਤੋਂ ਪਹਿਲਾਂ ਸਿੱਖਣਾ ਹੈ ਸਿੱਖਣ ਦਾ ਕਾਨੂੰਨ, ਸਿੱਖਣ ਦੀ ਮਰਯਾਦਾ, ਤਾਂ ਉਹਦਾ ਇੱਕ ਹਿੱਸਾ ਹੈ ਲੰਗਰ ਦੀ ਮਰਯਾਦਾ ਕਿ ਕੀ ਖਾਈਏ, ਕਿਵੇਂ ਖਾਈਏ, ਕਦੋਂ ਖਾਈਏ। ਫਿਰ ਅਗਲੀ ਹੈ ਇਹ ਗਿਆਨ ਦੀ ਮਰਯਾਦਾ ਕਿ ਧੀ ਪੁੱਤ ਦੇ ਕੰਨਾਂ 'ਚ ਕਿਹੜੇ ਸ਼ਬਦ ਪੈਣ, ਕਿਹੜੇ ਵੇਲੇ ਪੈਣ। ਸਾਡਾ ਜਿਹੜਾ ਮਨ ਹੈ ਇਹ ਕਿੰਨਾ ਤੇਜ਼ ਦੌੜਦਾ, ਇਹ ਬਾਣੀ 'ਚ ਵੀ ਲਿਖਿਆ ਕਿ ਇਹ ਮਨੁਆ ਬਹੁ ਰੰਗੀ ਇੱਕ ਖਿਨਮੈ ਹੈ, ਕਿ ਇੱਕ ਪਲ ਤੋਂ ਘੱਟ ਸਮੇਂ ਦੇ ਵਿੱਚ ਵੀ ਇਹ ਦਸੇ ਦਿਸ਼ਾਵਾਂ ਨੂੰ ਦੌੜ ਜਾਂਦਾ। ਜਿਹਨੂੰ ਡਾਕਟਰਾਂ ਦੀ ਬੋਲੀ 'ਚ ਇਹ ਕਹਿੰਦੇ ਨੇ ਕਿ ਬੱਚੇ ਦਾ ਜਿਹੜਾ ਦਿਮਾਗ ਹੈ, ਇਹਦੇ ਜਿਹੜੇ ਸੂਖਮ ਤੰਤੂ ਨੇ, ਉਹ ਇੱਕ ਪਲ 'ਚ ਲੱਖ ਦੇ ਕਰੀਬ ਹਿਲਜੁਲ ਕਰਦੇ ਨੇ, ਇੱਕ ਪਲ ਅੰਦਰ। ਭਾਵ ਅੰਦਰ ਜਿਹੜਾ ਸ਼ਬਦ ਚੱਲ ਰਿਹਾ ਹੈ, ਜਿਹੜੀ ਚੇਤਨਤਾ ਚੱਲ ਰਹੀ ਹੈ, ਉਹ ਇੰਨੀ ਤੇਜ਼ ਹੈ। ਅਸੀਂ ਸਾਹ ਲੈਂਦੇ ਹਾਂ, ਇਹ ਮਿੰਟ 'ਚ 20-25 ਸਾਹ ਆਉਂਦੇ ਬੰਦੇ ਨੂੰ। ਧੜਕਣਾ ਜਿਹੜੀ ਸਾਡੀ ਉਹ 100 ਕੁ ਵਾਰੀ ਧੜਕਦੀ ਹੈ, ਪਰ ਜਿਹੜਾ ਅੰਦਰ ਸ਼ਬਦ ਚੱਲਦਾ ਉਹ ਪਲ ਦੇ ਵਿੱਚ ਵੀ ਕਈ ਹਜ਼ਾਰਾਂ ਗੇੜੇ ਕੱਢ ਜਾਂਦਾ। ਤਾਂ ਇਹ ਜਿਹੜੀ ਸਾਡੀ ਸੁਰਤ ਹੈ ਅੰਦਰਲੀ, ਇਹਨੂੰ ਇਹ ਜਿੰਨੀ ਤੇਜ਼ ਗੱਡੀ ਭੱਜਦੀ ਹੈ, ਇਹਨੂੰ ਕਿਹੜੀ ਚੀਜ਼ ਫੜੇਗੀ? ਇਹਨੂੰ ਸ਼ਬਦ ਫੜੇਗਾ, ਉਹ ਸ਼ਬਦ ਜਿਹੜਾ ਪਹਿਲਾਂ ਅੰਦਰ ਵਸਿਆ ਹੈ। ਤਾਂ ਅਸੀਂ ਸਿੱਖਿਆ ਵਜੋਂ ਸਭ ਤੋਂ ਜ਼ਰੂਰੀ ਹੈ ਕਿ ਜਿਹੜੀ ਸਾਡੀ ਜਿਹੜੀ ਵਿਰਾਸਤ ਦੇ ਸ਼ਬਦ ਨੇ, ਇਤਿਹਾਸ ਦੇ ਸ਼ਬਦ ਨੇ, ਜਿਹੜੇ ਗੁਰਬਾਣੀ ਵਿਚਲੇ ਸ਼ਬਦ ਨੇ, ਉਹ ਧੀਆਂ ਪੁੱਤਾਂ ਨੂੰ ਕਿਵੇਂ ਸਿਖਾਈਏ, ਕਦੋਂ ਸਿਖਾਈਏ। ਜਿਹੜਾ ਉਚਾਰਨ ਹੈ ਉਹ ਇਸੇ ਦਾ ਹਿੱਸਾ ਹੈ ਕਿ ਸ਼ਬਦਾਂ ਦੀ ਨਾਲ ਮਾਤਰਾਵਾਂ ਲੱਗੀਆਂ ਹੋਈਆਂ ਨੇ, ਉਹ ਲਗ ਮਾਤਰ ਦਾ ਜਿਹੜਾ ਉਚਾਰ ਬਦਲਦਾ ਬੰਦੇ ਦੇ ਸੁਣਨ 'ਤੇ, ਬੰਦੇ ਦੇ ਬੋਲਣ 'ਤੇ ਫਰਕ ਪੈਂਦਾ, ਉਹ ਫਰਕ ਬੰਦੇ ਦੇ ਸੁਭਾਅ ਤੱਕ ਜਾਂਦਾ, ਉਹ ਆਮ ਗੱਲ ਨਹੀਂ ਹੁੰਦੀ। ਜਿਹੜੀਆਂ ਸਾਖੀਆਂ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀਆਂ ਕਿ ਸਿੱਖ ਨੇ ਲਾਂ ਦੁਲਾਂ ਦਾ ਫਰਕ ਗਲਤ ਕਰ ਦਿੱਤਾ ਅਤੇ ਗੁਰੂ ਸਾਹਿਬ ਨੇ ਕਿਹਾ ਵੀ ਉਹਨੂੰ ਚਪੇੜ ਮਾਰੋ। ਇਹ ਜਿਹੜੀ ਚਪੇੜ ਦੀ ਘਟਨਾ ਹੈ, ਇਹ ਦੱਸਣ ਲਈ ਹੈ ਕਿ ਸ਼ਬਦ ਦੀ ਜਿਹੜੀ ਸੂਖਮਤਾ ਹੈ ਉਹਦਾ ਕਿੰਨਾ ਖਿਆਲ ਰੱਖਣਾ ਹੈ। ਤਾਂ ਉਹਦੇ ਪ੍ਰਸੰਗ 'ਚ ਮੈਂ ਆਪਣੀ ਆਖਰੀ ਬੇਨਤੀ ਕਹਿੰਦਾ ਕਿ ਗੁਰਬਾਣੀ ਪਾਠ ਵਜੋਂ ਅੱਜ ਜੋ ਮੈਨੂੰ ਮਹਿਸੂਸ ਹੁੰਦਾ ਉਹ ਇਹ ਹੈ ਕਿ ਅਸੀਂ ਉਚਾਰਨ ਵੇਲੇ ਜਿਵੇਂ ਦੀ ਕਾਹਲ ਵਿਖਾਉਂਦੇ ਹਾਂ ਉਹ ਉਸੇ ਕਾਹਲ ਦਾ ਹਿੱਸਾ ਹੈ ਜਿਹੜੀ ਇਤਿਹਾਸ ਨੂੰ ਸੁਣਾਉਣ ਵੇਲੇ ਵੀ ਉਹਨੂੰ ਕੁਛ ਹੋਰ ਬਣਾ ਦਿੰਦੀ ਹੈ, ਆਪਣੇ ਧੀਆਂ ਪੁੱਤਾਂ ਨੂੰ ਸਮਝਾਉਣ ਵੇਲੇ ਵੀ ਕੁਛ ਹੋਰ ਬਣਾ ਦਿੰਦੀ ਹੈ। ਮੈਂ ਸਭ ਤਾਂ ਕਹਿ ਕੇ ਜਾਂਦਾ ਕਿ ਅਸੀਂ ਪਾਠ ਜਿਹੜੇ ਕਰਦੇ ਹਾਂ ਸੋਹਣੀ ਗੱਲ ਹੈ, ਮੁਬਾਰਕ ਹੈ, ਬਹੁਤ ਗੁਰੂ ਦੀ ਰਹਿਮਤ ਹੈ, ਪਰ ਉਹਦੇ 'ਚ ਇਹ ਹੈ ਕਿ ਪਾਠ ਗੁਰਬਾਣੀ ਸੰਥਿਆ ਸਹਿਤ ਪੜ੍ਹਨਾ ਚਾਹੀਦਾ ਹੈ। ਜੇ ਸਭ ਤੋਂ ਜ਼ਰੂਰੀ ਹੈ ਅੱਜ ਕੱਲ੍ਹ ਉਹ ਗੁਟਕਾ ਸਾਹਿਬ ਤੋਂ ਜਾਂ ਪੋਥੀ ਸਾਹਿਬ ਤੋਂ ਵੇਖ ਕੇ, ਬੇਸ਼ੱਕ ਕੰਠ ਵੀ ਹੋਵੇ, ਕਿਉਂਕਿ ਜਿਹੜਾ ਇਹ ਅੰਦਰ ਇੱਕ ਪਲ 'ਚ ਹਜ਼ਾਰਾਂ ਹਿਲਜੁਲ ਹੁੰਦੀ ਹੈ, ਇਹਨੂੰ ਰੋਕਣ ਦਾ, ਇਹਨੂੰ ਠੰਡੇ ਕਰਨ ਦਾ, ਇਹਨੂੰ ਟਿਕਾ 'ਚ ਲਿਆਉਣ ਦਾ, ਸ਼ਬਦ ਦੇ ਦਰਸ਼ਨ ਤੋਂ ਬਿਹਤਰ ਤਰੀਕਾ ਸਾਡੇ ਕੋਲ ਨਹੀਂ ਹੈਗਾ। ਇਹ ਤੋਂ ਅਗਲਾ, ਇਹ ਸਾਡੇ ਜਿਹੜੇ ਪੰਜੇ ਇੰਦਰੇ ਨੇ, ਦੋ ਸੁਣਨ ਦੇ, ਦੋ ਵੇਖਣ ਦੇ, ਇੱਕ ਬੋਲਣ ਦਾ, ਇਹਨਾਂ ਪੰਜਾਂ ਦਾ ਸਭ ਤੋਂ ਵੱਡਾ ਭਰਮ ਹੁੰਦਾ। ਅਤੇ ਪਾਠ ਵਿੱਚ ਜੇ ਪੰਜੇ ਲੱਗਣਗੇ ਤਾਂ ਹੀ ਸੰਭਾਵਨਾ ਹੈ, ਕਿਉਂਕਿ ਜਿਹੜਾ ਸੁਣਨਾ ਹੈ ਬੰਦਾ ਜੰਮਣ ਤੋਂ ਪਹਿਲਾਂ ਸੁਣਨ ਲੱਗ ਜਾਂਦਾ, ਬੰਦਾ ਸੁੱਤਾ ਪਿਆ ਵੀ ਸੁਣਦਾ ਰਹਿੰਦਾ, ਬੰਦਾ ਬੇਹੋਸ਼ ਹੋ ਕੇ ਵੀ ਸੁਣਦਾ ਰਹਿੰਦਾ। ਤਾਂ ਜੇ ਪਾਠ ਕਰੀਏ ਅਤੇ ਅਸੀਂ ਆਪਣੇ ਮੂੰਹੋਂ ਪਾਠ ਆਪ ਨਾ ਸੁਣੀਏ ਇਹ ਸੰਪੂਰਨ ਨਹੀਂ ਹੈ। ਅਤੇ ਜੇ ਸਾਨੂੰ ਅਸੀਂ ਹੀ ਗਲਤ ਪਾਠ ਸੁਣਾ ਦੇਈਏ ਤਾਂ ਇਦੋਂ ਵੱਡਾ ਫਿਰ ਗੁਨਾਹ ਵੀ ਨਹੀਂ ਹੈਗਾ। ਜਿਹੜੀ ਕਾਹਲ ਹੈ, ਮੈਂ ਬਹੁਤ ਥਾਂ ਸੁਣਦਾ ਬੰਦਿਆਂ ਨੂੰ, ਬੋਲਦਿਆਂ ਨੂੰ, ਇਕੱਲਾ ਸਿੱਖਾਂ 'ਚ ਨਹੀਂ, ਸਾਰੇ ਥਾਵਾਂ 'ਤੇ, ਉਹ ਜਿਹੜਾ ਕੋਈ ਛੋਟਾ ਮੋਟਾ ਵੱਡਾ ਮਹਾਰਾਜ ਬਣਿਆ ਹੋਇਆ ਹੈ, ਵੀ ਮਹਾਰਾਜ ਦਿਲ ਨਹੀਂ ਲੱਗਦਾ, ਮਹਾਰਾਜ ਬਾਣੀ ਸਮਝ ਨਹੀਂ ਪੈਂਦੀ, ਮਹਾਰਾਜ ਰਸ ਨਹੀਂ ਆਉਂਦਾ। ਇਹ ਜਿਹੜੀਆਂ ਤਿੰਨੇ ਬੇਨਤੀਆਂ ਨੇ ਸਾਡੀ ਪਰੰਪਰਾ 'ਚੋਂ, ਸਾਡੇ ਇਤਿਹਾਸ 'ਚੋਂ ਮੈਨੂੰ ਇੱਕੋ ਹੀ ਸਮਝ ਪੈਂਦੀ ਗੱਲ ਇਹਦੀ, ਕਿ ਜਿਹੜਾ ਵੀ ਮਾਈ ਭਾਈ ਪਾਠ ਕਰਨ ਦੀ, ਸੁਣਨ ਦੀ ਕਾਹਲ ਕਰ ਰਿਹਾ ਹੈ, ਉਹ ਖੁਦ ਬਖੁਦ ਰਸ ਮਾਰ ਰਿਹਾ ਹੈ। ਤੁਸੀਂ ਇੱਕ ਜਿਹੜਾ ਆਪਣੇ ਸ਼ਬਦ ਹਜ਼ਾਰੇ ਪੜ੍ਹਦੇ ਹਾਂ ਆਪਾਂ, ਕਿ ਏਕ ਘੜੀ ਨਾ ਮਿਲਤੇ, ਜਿਹੜਾ ਘੜੀ ਦਾ ਜ਼ਿਕਰ ਹੈ, ਤੁਸੀਂ ਬਹੁਤ ਥਾਵਾਂ 'ਤੇ ਪੜ੍ਹੋਗੇ ਇਹ, ਕਿ ਕਬੀਰ ਏਕ ਘੜੀ, ਉਹ ਘੜੀ ਤੋਂ ਵੀ ਘਟਾ ਕੇ ਸਮਾਧੀ 'ਤੇ ਲੈ ਜਾਂਦੇ ਨੇ ਇੱਕ ਪਾਸੇ, ਕਿ ਸੱਤੀ ਪੈਰੀ ਸੱਤ ਪਲਾ, ਵੀ ਘੱਟੋ ਘੱਟ ਸੱਤ ਪੈਰੀ ਤੁਸੀਂ ਧਰਮ ਧਿਆਨ 'ਚ ਰਹੋ। ਦੂਜਾ, ਘੜੀ ਤੋਂ ਅੱਧੀ ਤੋਂ ਅੱਧੀ 'ਤੇ, ਯਾਨੀ ਕਿ ਪੰਜ ਸੱਤ ਛੇ ਮਿੰਟਾਂ ਤੱਕ, ਫਿਰ ਉਸ ਤੋਂ ਅਗਾਂਹ, ਕਿ ਸੁਪਨੇ ਹੂੰ ਬਰੜਾਏ ਕੇ, ਜੇ ਇੱਕ ਵਾਰੀ ਕਿਤੇ ਨਿਕਲ ਜਾਏ ਉਹ ਵੀ ਭਲਾ ਹੈ। ਦੂਜੇ ਪਾਸੇ ਸਾਸ ਸਾਸ, ਦੋਨੇ ਤਰੀਕਿਆਂ ਨਾਲ ਇਹ ਤਕੀਦ ਹੈ ਕਿ ਰੱਬ ਦੇ ਨਾਂ ਨਾਲ ਹਰ ਹਾਲ ਜੁੜੇ ਰਹਿਣਾ ਹੈ, ਅਤੇ ਪਾਠ ਉਹਦਾ ਇੱਕ ਹਿੱਸਾ ਹੈ ਪੰਥ ਦੀ ਮਰਿਆਦਾ ਵਜੋਂ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਬਹੁਤ ਵਾਰੀ ਸੁਣਾਉਂਦੇ ਹਾਂ ਕਿ ਗੁਰੂ ਸਾਹਿਬ ਨੇ ਸਿਰ ਮੰਗੇ ਪੰਜ ਸਿੰਘਾਂ ਦੇ, ਹਾਂ ਇਹ ਸਹੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਜਾਓ ਤੋ ਪ੍ਰੇਮ ਖੇਲਣ ਕਰ ਜਾਓ। ਇੰਨੀ ਸਾਖੀ ਸਾਨੂੰ ਸਭ ਨੂੰ ਪਤਾ ਹੈ, ਨਾਲ ਇੱਕ ਹੋਰ ਚੀਜ਼ ਹੈ ਜਿਹੜੀ ਉਹ ਕਈ ਵਾਰੀ ਭੁੱਲ ਜਾਂਦੇ ਕੋਈ ਕੋਈ ਮੇਰੇ ਵਰਗਾ, ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਉਹਨਾਂ ਪਿਆਰਿਆਂ 'ਤੇ ਵੀ ਰਹਿਤ ਹੈ। ਇਹ ਰਹਿਤ ਸਾਡੇ ਪਾਠ ਕਰਨ 'ਤੇ ਹੈ, ਇਹ ਰਹਿਤ ਸਾਡੇ ਇਤਿਹਾਸ ਸੁਣਨ ਸੁਣਾਉਣ 'ਤੇ ਵੀ ਹੈ। ਤਾਂ ਪਾਠ ਕਰਦਿਆਂ ਕਾਹਲ ਨਹੀਂ ਕਰਨੀ ਹੈ, ਪਾਠ ਵੇਖ ਕੇ ਕਰਨਾ, ਪਾਠ ਬੋਲ ਕੇ ਕਰਨਾ। ਜਿਹੜੀਆਂ ਲਗਾ ਮਾਤਰਾਵਾਂ ਹਨ, ਉਹ ਜਦੋਂ ਅਸੀਂ ਅੰਗਰੇਜ਼ਾਂ ਦੇ ਤਰੀਕੇ ਨਾਲ ਪੜ੍ਹਨ ਲੱਗੇ ਉਦੋਂ ਜ਼ਿਆਦਾ ਛੱਡੀਆਂ ਨੇ, ਉਦੋਂ ਉਹ ਜ਼ਿਆਦਾ ਛੱਡੀਆਂ ਨੇ। ਤੁਸੀਂ ਬਾਣੀ ਨੂੰ ਅਖੀਰ 'ਤੇ ਲੱਗੀਆਂ ਹੋਈਆਂ ਛੋਟੀਆਂ ਮਾਤਰਾਵਾਂ, ਔਂਕੜ ਸਿਹਾਰੀ ਮੁਕਤਾ, ਉਹਨੂੰ ਸਹੀ ਉਚਾਰ ਕੇ ਪੜ੍ਹ ਕੇ ਦੇਖੋਗੇ, ਕਾਹਲ ਵਾਲੀ ਗੱਲ ਭੁੱਲ ਜਾਏਗੀ, ਰਸ ਨਹੀਂ ਆਉਂਦਾ, ਇਹ ਲੱਛਣ ਵੀ ਦੂਰ ਹੋ ਜਾਏਗਾ। ਜਿੰਨੀ ਨਜ਼ਾਕਤ, ਜਿੰਨੀ ਸਲੀਕਾ ਉਹ ਮਾਤਰਾਵਾਂ ਸਾਨੂੰ ਸਿਖਾਉਂਦੀਆਂ ਨੇ, ਉਹਦੇ 'ਚ ਨਾਲੇ ਪੁੰਨ ਹੈ, ਨਾਲੇ ਉਹਦੇ 'ਚ ਫਲੀਆਂ ਨੇ। ਅਤੇ ਇਹ ਗੱਲ ਜਿਹੜੀ ਕਿ ਜਿਵੇਂ ਗੁਰਬਾਣੀ ਨੂੰ ਲਘੂ ਮਾਤਰਾਵਾਂ ਸਹਿਤ ਪੜ੍ਹਨਾ ਹੈ, ਮੈਂ ਸਭ ਤੋਂ ਇੱਕੋ ਪੰਕਤੀ ਬੋਲਦਾ ਹਾਂ ਕਿ ਜੇ ਕਾਹਲ ਪੜ੍ਹਦੇ ਤਾਂ ਉਹੀ ਬੰਦ ਖਲਾਸੀ ਭਾਣੇ ਹੋਏ, ਉਹ ਇਕੱਠਾ ਹੋ ਜਾਂਦਾ ਬੰਦ ਖਲਾਸੀ, ਜੇ ਸਹਿਜੇ ਪੜ੍ਹਦੇ ਫਿਰ ਉਹ ਬੰਦੇ ਖਲਾਸੀ, ਫਿਰ ਉਹ ਦੋ, ਕਿ ਬੰਧਣ ਵੀ ਛੁੱਟਣ ਵੀ ਦੋਨੇ ਭਾਣੇ 'ਚ। ਇਸ ਕਰਕੇ ਇਤਿਹਾਸ ਬਾਰੇ ਵੀ, ਗੁਰਬਾਣੀ ਬਾਰੇ ਵੀ, ਪਰੰਪਰਾ ਬਾਰੇ ਵੀ, ਜਿਹੜੀ ਸਿੱਖਿਆ ਦੇਣੀ ਹੈ, ਸਾਂਝੀ ਕਰਨੀ ਹੈ, ਉਹਦੇ 'ਚ ਸਹੀ ਦਾ ਮਸਲਾ ਹੈ, ਸੌਖ ਦਾ, ਸਾਡੀ ਜਿਹੜੀ ਅੱਜ ਦੀ ਖੁਸ਼ੀ ਹੈ ਇਸ ਦਾ ਮਸਲਾ ਨਹੀਂ ਹੈ। ਦੁਨੀਆ ਦੀ ਸਿੱਖਿਆ ਜ਼ਰੂਰ ਦਿਓ, ਜਿੰਨੀ ਸਮਰੱਥਾ ਹੈ ਦਿਓ, ਪਰ ਇਹ ਸਮਝ ਲੈਣਾ ਕਿ ਪਹਿਲਾਂ ਕਿਹੜੀ ਸਿੱਖਿਆ ਦੇਣੀ ਹੈ। ਜੇ ਪਹਿਲਾਂ ਆਪਣੀ ਦੇਣੀ ਹੈ ਤਾਂ ਬੱਚਾ ਸਾਡਾ ਹੈ। ਜੇ ਸਿੱਖਿਆ ਪਹਿਲਾਂ ਹੋਰਾਂ ਦੀ ਦੇਣੀ ਹੈ ਫਿਰ ਬੱਚਾ ਹੋਰ ਦਾ ਹੋਏਗਾ, ਕਿਉਂਕਿ ਸ਼ਬਦ ਮਨੁੱਖ ਦਾ ਸਾਰਿਆਂ ਰੂਪਾਂ 'ਚ ਗੁਰੂ ਹੈ। ਸ਼ਬਦ ਮਨੁੱਖ ਦਾ ਸਾਰਿਆਂ ਰੂਪਾਂ 'ਚ ਗੁਰੂ ਹੈ, ਇਸ ਕਰਕੇ ਇਹਨੂੰ ਸਾਰਿਆਂ ਰੂਪਾਂ 'ਚ ਵਰਤਣ ਵੇਲੇ ਓਨਾ ਹੀ ਧਿਆਨ ਚਾਹੀਦਾ। ਭੁੱਲਾਂ ਚੁੱਕਾਂ ਲਿਖੇ ਮਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।